ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਸਿਆਸਤ ਦੇ ਨਾਲ ਜੁੜੇ ਸਾਰੇ ਦਰਸ਼ਕਾਂ ਸਰੋਤਿਆਂ ਦਾ ਮੈਂ ਅਮਦੀਪ ਸਿੰਘ ਨਿੱਗਾ ਸਵਾਗਤ ਕਰਦਾ। 4 ਸਵਾ 4 ਮਹੀਨੇ ਪਹਿਲਾਂ ਭਾਰਤ ਦੇ ਵਿੱਚ ਜਿਹੜੇ ਕਾਨੂੰਨ ਸਨ ਉਹਨਾਂ ਨੂੰ ਬਦਲ ਦਿੱਤਾ ਗਿਆ ਸੀ। ਭਾਰਤ ਦੇ ਕਾਨੂੰਨ ਦੇ 3 ਮੁੱਖ ਭਾਗਾਂ ਨੂੰ ਬਦਲ ਦਿੱਤਾ ਗਿਆ ਸੀ, ਜਿਨ੍ਹਾਂ ਦੇ ਵਿੱਚੋਂ ਇੱਕ ਸੀ ਇੰਡੀਅਨ ਪੀਨਲ ਕੋਡ, ਜਿਸ ਨੂੰ ਬਦਲ ਕੇ ਭਾਰਤੀ ਨਿਆਇ ਸੰਹਿਤਾ ਕਰ ਦਿੱਤਾ ਗਿਆ। ਤਾਂ ਬਹੁਤ ਗੱਲਾਂ ਇਸ ਬਾਰੇ ਪ੍ਰਚਾਰੀਆਂ ਗਈਆਂ ਕਿ ਅੰਗਰੇਜ਼ਾਂ ਦੇ ਬਣਾਏ ਹੋਏ ਕਾਨੂੰਨ ਨੇ, ਅੰਗਰੇਜ਼ਾਂ ਦੇ ਬਣਾਏ ਹੋਏ ਕਾਨੂੰਨ ਹੁਣ ਬਦਲੇ ਗਏ ਨੇ, ਅੰਗਰੇਜ਼ਾਂ ਦੇ ਬਣਾਏ ਕਾਨੂੰਨਾਂ ਤੋਂ ਮੁਲਕ ਨੂੰ ਛੁਟਕਾਰਾ ਦਿੱਤਾ ਗਿਆ। ਇਹਨਾਂ ਕਾਨੂੰਨਾਂ ਦੇ ਬਾਬਤ ਬਹੁਤ ਗੱਲਾਂ ਕੀਤੀਆਂ ਗਈਆਂ ਕਿ ਇਸ ਦੇ ਵਿੱਚ ਬਹੁਤ ਜਿਹੜੇ ਚੰਗੇ ਕਾਨੂੰਨ ਨੇ, ਲੋਕਾਂ ਦੇ ਹਿੱਤ ਦੇ ਲਈ ਕਾਨੂੰਨ ਨੇ, ਭਾਰਤ ਦੀ ਏਕਤਾ ਅਖੰਡਤਾ ਦੀ ਹਿੱਤ ਦੇ ਲਈ ਜਿਹੜੇ ਕਾਨੂੰਨ ਨੇ ਉਹ ਬਣਾਏ ਗਏ ਨੇ, ਜਿਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਦੇਸ਼ ਧਰੋਹ ਨੂੰ ਹਟਾ ਦਿੱਤਾ ਗਿਆ ਆ। ਪਰ ਇਹਨਾਂ ਕਾਨੂੰਨਾਂ ਦੇ ਵਿੱਚ ਆਖਿਰ ਕੀ ਬਦਲਾਵ ਹੋਏ ਨੇ, ਉਹਨਾਂ ਬਦਲਾਵਾਂ ਦੇ ਪ੍ਰਭਾਵ ਇਸ ਮੁਲਕ ਦੇ ਲੋਕਾਂ ਦੇ ਉੱਤੇ, ਇਸ ਮੁਲਕ ਦੇ ਵਿੱਚ ਵੱਸਦੀਆਂ ਵੱਖ ਵੱਖ ਕੌਮਾਂ ਦੇ ਉੱਤੇ ਕਿਵੇਂ ਦੇ ਪੈਣ ਵਾਲੇ ਨੇ, ਅੱਜ ਇਹਨਾਂ ਮਸਲਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਕਿ ਇੰਡੀਅਨ ਪੀਨਲ ਕੋਡ, ਜਿਸਦਾ ਨਾਮ ਬਦਲ ਕੇ ਭਾਰਤੀ ਨਿਆਇ ਸੰਹਿਤਾ ਕਰ ਦਿੱਤਾ ਗਿਆ ਆ, ਉਸ ਦੇ ਵਿੱਚ ਕੀ ਕੁਝ ਬਦਲਾਵ ਕੀਤੇ ਗਏ ਨੇ। 3 ਭਾਗ ਨੇ, ਉਹਨਾਂ ਦੇ ਵਿੱਚੋਂ 1 ਭਾਗ ਦੇ ਉੱਤੇ ਅੱਜ ਚਰਚਾ ਕਰਾਂਗੇ। ਤਾਂ ਸਾਡੇ ਨਾਲ ਇਸ ਚਰਚਾ ਦੇ ਵਿੱਚ ਸ਼ਾਮਿਲ ਨੇ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਜੀ। ਆਓ ਉਹਨਾਂ ਦੇ ਨਾਲ ਇਹਨਾਂ ਗੱਲਾਂ ਬਾਤਾਂ ਦੀ ਸਾਂਝ ਪਾਉਂਦੇ ਹਾਂ ਅਤੇ ਭਰਪੂਰ ਜਾਣਕਾਰੀ ਹਾਸਲ ਕਰਦੇ ਹਾਂ। ਸਿੰਘ ਸਾਹਿਬ ਸਵਾਗਤ ਹੈ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਿੰਘ ਸਾਹਿਬ, ਜਿਵੇਂ ਕਿ ਇਹ ਗੱਲ ਪ੍ਰਚਾਰੀ ਗਈ ਕਿ ਅੰਗਰੇਜ਼ਾਂ ਦੇ ਬਣਾਏ ਹੋਏ ਕਾਨੂੰਨ ਨੇ, ਅੰਗਰੇਜ਼ਾਂ ਦੇ ਬਣਾਏ ਹੋਏ ਕਾਨੂੰਨ ਬਦਲ ਦਿੱਤੇ ਗਏ ਨੇ, ਭਾਰਤ ਪੱਖੀ ਕਾਨੂੰਨ ਲੈ ਕੇ ਆਉਂਦੇ ਗਏ ਨੇ, ਭਾਰਤ ਦੀ ਏਕਤਾ ਅਖੰਡਤਾ ਨੂੰ ਬਚਾਉਣ ਵਾਸਤੇ ਤਮਾਮ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ, ਇਹ ਕੀ ਕਾਨੂੰਨ ਅੰਗਰੇਜ਼ਾਂ ਦੇ ਕਾਨੂੰਨਾਂ ਦੇ ਨਾਲੋਂ ਬਿਲਕੁਲ ਵੱਖ ਨੇ ਜਾਂ ਉਵੇਂ ਦੇ ਹੀ ਰਲਦੇ ਮਿਲਦੇ ਨੇ?
ਦੇਖੋ, ਇਹ ਜਿਹੜਾ ਪ੍ਰਚਾਰ ਕੀਤਾ ਗਿਆ ਉਹੀ ਕੀਤਾ ਗਿਆ ਵੀ ਇੱਕ ਤਾਂ ਇਹਦਾ ਨਾਮ ਚੇਂਜ ਹੋਇਆ। ਜਿਸ ਤਰ੍ਹਾਂ ਸਮੇਂ ਦੀ ਇਸ ਮੌਜੂਦਾ ਸਰਕਾਰ ਨੇ ਕਈ ਸ਼ਹਿਰਾਂ ਦੇ ਨਾਮ ਚੇਂਜ ਕੀਤੇ, ਉਸੇ ਤਰ੍ਹਾਂ ਹੀ ਇਹ ਨਾਮ ਚੇਂਜ ਹੋਇਆ। ਉਹਦੇ 'ਚ ਬਹੁਤਾ ਕੁਛ ਨਵੇਂ ਨਹੀਂ ਐਡ ਕੀਤਾ, ਕੁਛ ਡਿਲੀਟ ਕੀਤਾ ਗਿਆ ਜਿਹੜਾ ਕਿ ਸਮੇਂ ਮੁਤਾਬਕ ਨਹੀਂ ਚਾਹੀਦਾ ਸੀਗਾ, ਜਿਹੜਾ ਇਰੈਲੇਵੈਂਟ ਸੀ, ਜਿਹੜਾ ਯੂਜ਼ ਵੀ ਨਹੀਂ ਹੋ ਰਿਹਾ ਸੀਗਾ। ਕੁਛ ਚੀਜ਼ਾਂ ਜਿਹੜੀਆਂ ਉਹ ਸਮੇਂ ਮੁਤਾਬਕ ਐਡ ਕੀਤੀਆਂ ਗਈਆਂ, ਜਿਵੇਂ ਕੰਪਿਊਟਰਾਈਜ਼ ਡਿਜੀਟਲ ਇਹ ਮੋਡ ਰਾਹੀਂ ਜੇ ਕੋਈ ਕੰਮ ਚੱਲਦਾ ਹੈ ਨਾ, ਉਹ ਸਮੇਂ ਦੀ ਲੋੜ ਸੀਗੀ ਕਿਉਂਕਿ ਡਿਜੀਟਲਾਈਜੇਸ਼ਨ ਹੋ ਚੁੱਕੀ ਆ, ਇਲੈਕਟ੍ਰੋਨਿਕ ਦਾ ਜ਼ਮਾਨਾ ਆ ਗਿਆ ਅਤੇ AI ਤੱਕ ਚਲਾ ਗਿਆ। ਤਾਂ ਉਹਦੇ 'ਚ ਭਾਵੇਂ ਸਪੈਸੀਫਿਕ ਨਵੇਂ ਕਾਨੂੰਨ ਵੀ ਬਣੇ ਸੀ, IT ਕਾਨੂੰਨ ਸੀਗਾ ਜਾਂ ਸਾਈਬਰ ਲਾਅ ਵਗੈਰਾ ਜਿਹੜੇ ਆ ਜਾਂਦੇ ਆ, ਪਰ ਜਿਹੜਾ ਬੇਸਿਕ ਸੀਗਾ ਇੰਡੀਅਨ ਪੀਨਲ ਕੋਡ, ਭਾਰਤੀ ਦੰਡ ਵਾਲੀ ਸੰਹਿਤਾ ਕਹਿੰਦੇ ਸੀ ਉਹਨੂੰ ਹਿੰਦੀ 'ਚ, ਪੰਜਾਬੀ 'ਚ, ਅਤੇ ਹੁਣ ਭਾਰਤੀ ਨਿਆਇ ਸੰਹਿਤਾ ਜਿਹੜੀ ਕਹੀ ਜਾਂਦੀ ਹੈ। ਸੋ ਇਹਦੇ 'ਚ ਜਿਹੜੀ IPC ਸੀ, ਇੰਡੀਅਨ ਪੀਨਲ ਕੋਡ ਸੀਗੀ ਜਿਹੜੀ 1860 'ਚ ਬਣੀ ਸੀ, ਉਹ 'ਚ ਬਹੁਤ ਸਾਰੀਆਂ ਅਮੈਂਡਮੈਂਟ ਆਲਰੇਡੀ ਸਮੇਂ ਸਮੇਂ 'ਤੇ ਹੁੰਦੀਆਂ ਰਹੀਆਂ, ਬਹੁਤ ਸਾਰੀਆਂ ਅਮੈਂਡਮੈਂਟ ਹੋਈਆਂ ਜਿਹ 'ਚੋਂ ਕਈ ਰਿਪੀਲ ਕਰਤੀਆਂ ਗਏ ਸੈਕਸ਼ਨ, ਕਈ ਨਵੇਂ ਸੈਕਸ਼ਨ ਐਡ ਕੀਤੇ ਗਏ ਸਮੇਂ ਮੁਤਾਬਕ। ਉਸ ਤਰ੍ਹਾਂ ਜਿਹੜਾ ਪੁਰਾਣਾ IPC ਜਿਹੜਾ ਚਲੰਤ ਸੀਗਾ 1 ਜੁਲਾਈ ਤੋਂ ਪਹਿਲਾਂ, ਉਹ 'ਚ 511 ਸੈਕਸ਼ਨ ਸੀਗੇ ਕੁੱਲ। ਜਿਹੜੀ BNS ਹੈਗੀ ਹੈ, ਇਹ 'ਚ 358 ਸੈਕਸ਼ਨ ਆ, ਭਾਵ 153 ਸੈਕਸ਼ਨਾਂ ਦਾ ਘਾਟਾ ਹੋਇਆ। ਉਹਦੇ 'ਚ ਕੁਛ ਤਾਂ ਡਿਲੀਸ਼ਨ ਹੋਈ ਹੈ ਅਤੇ ਬਹੁਤੇ ਸੈਕਸ਼ਨ ਜਿਹੜੇ ਘਟਣ ਦਾ ਕਾਰਨ ਹੈਗੀ ਆ ਵੀ 150 ਦੇ ਕਰੀਬ ਸੈਕਸ਼ਨ ਘੱਟ ਗਏ, ਉਹ ਬਹੁਤ ਸਾਰੇ ਜਿਹੜੇ ਇੰਡੀਪੈਂਡੈਂਟ ਸੈਕਸ਼ਨ ਸੀਗੇ ਉਹਨਾਂ ਨੂੰ ਇਕੱਠਾ ਕਰ ਦਿੱਤਾ ਗਿਆ। ਮੰਨ ਲਓ ਇੱਕ ਸੈਕਸ਼ਨ ਹੈਗਾ, ਉਹਦੇ 'ਚ 1 322 23 24 ਉਹ 3-4 ਸੈਕਸ਼ਨ ਨੂੰ ਇਕੱਠਾ ਕਰਕੇ ਇੱਕੋ ਹੀ 117 ਸੈਕਸ਼ਨ ਦੇ ਸਬ ਸੈਕਸ਼ਨ ਕਰ ਦਿੱਤੇ। ਇੱਕ
ਜਿਵੇਂ ਇੱਕ ਇਹ ਗੱਲ ਕਹੀ ਜਾਂਦੀ ਹੁੰਦੀ ਹੈ ਵੀ ਕਾਨੂੰਨ ਤੋਂ ਬਚਣ ਦੇ ਲਈ ਇੱਕ ਹੋਰ ਕਾਨੂੰਨ ਹੁੰਦਾ ਆ, ਤਾਂ ਇਹ ਜਦੋਂ ਕਾਨੂੰਨ ਆਏ ਉਦੋਂ ਕਿਹਾ ਗਿਆ ਵੀ ਹੁਣ ਜਿਹੜੇ ਅਪਰਾਧੀ ਨੇ ਉਹਨਾਂ ਦਾ ਬਚਣਾ ਬਹੁਤ ਮੁਸ਼ਕਲ ਹੈ, ਜਿਹੜੇ ਸੰਗੀਨ ਅਪਰਾਧ ਕਰਦੇ ਨੇ ਉਹਨਾਂ ਦੇ ਵਾਸਤੇ ਕੀ ਬਾਕੀ ਅਜਿਹਾ ਹੈ ਜਾਂ ਇਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਕੋਈ ਲੂਪ ਹੋਲ ਤੁਹਾਨੂੰ ਨਜ਼ਰ ਆਉਂਦੇ ਨੇ ਵੀ ਜਿੱਥੋਂ ਬਚ ਕੇ ਨਿਕਲਿਆ ਜਾ ਸਕਦਾ?
ਦੇਖੋ, ਕਾਨੂੰਨ ਜੇ ਤਾਂ ਕੋਈ ਇਹਦੇ 'ਚ ਸਿਧਾਂਤਕ ਚੇਂਜ ਕੀਤੀ ਹੋਵੇ ਉਹ ਤਾਂ ਹੈ ਹੀ ਨਹੀਂ, ਇਹ ਤਾਂ ਕਾਪੀ ਪੇਸਟ ਆ। ਕਾਪੀ ਪੇਸਟ ਦੇ ਨਾਲ ਥੋੜ੍ਹੀਆਂ ਜਿਹੀਆਂ ਡਿਲੀਸ਼ਨ ਅਤੇ ਥੋੜ੍ਹੀਆਂ ਜਿਹੀਆਂ ਐਡੀਸ਼ਨਸ ਹੈਗੀਆਂ ਨੇ। ਜਿੰਨੀਆਂ ਕੁ ਅਮੈਂਡਮੈਂਟਸ ਆਲਰੇਡੀ 1860 ਤੋਂ ਲੈ ਕੇ ਹੁਣ ਤੱਕ ਹੋਈਆਂ ਸੀ, ਉਸ ਤੋਂ ਬਹੁਤ ਘੱਟ ਅਮੈਂਡਮੈਂਟ ਕਰਨ ਦੇ ਨਾਲ ਉਹੀ ਕਾਨੂੰਨ ਮੰਨ ਲਓ ਰਹਿ ਸਕਦਾ ਸੀ IPC, ਪਰ ਇਹਦੇ ਨਾਲ ਸਿਰਫ ਇੱਕ ਦਿਖਾਵਾ ਮਾਤਰ ਦੇ ਤੌਰ ਦੇ ਉੱਤੇ ਆ, ਬਾਕੀ ਉਹ ਲੈਂਗੁਏਜ ਭਾਸ਼ਾ ਉਹਦੀ ਸਾਰੀ ਕਾਪੀ ਪੇਸਟ ਹੀ ਕਹਿ ਸਕਦੇ ਹਾਂ ਤੁਸੀਂ। ਤੁਸੀਂ ਇਹ ਦੇਖੋ ਵੀ ਪੁਰਾਣੇ ਕੁਛ ਸੈਕਸ਼ਨਾਂ ਨੂੰ ਤੋੜ ਕੇ ਉਹਨਾਂ ਨੂੰ 1 ਸੈਕਸ਼ਨ ਦੇ ਸਬ ਸੈਕਸ਼ਨ ਕਰ ਦਿੱਤਾ ਅਤੇ 9 ਹੀ ਨਵੇਂ ਸੈਕਸ਼ਨ ਆ, ਸਿਰਫ 9 ਨਵੇਂ ਸੈਕਸ਼ਨ ਆ ਜਿਹੜੇ ਪਹਿਲਾਂ ਨਹੀਂ ਸੀ। 9 ਦੇ ਵਿੱਚੋਂ ਵੀ 8 ਹੀ ਕਹਿ ਸਕਦੇ ਹੋ, ਇਹ 1 ਸੈਕਸ਼ਨ ਆਲਰੇਡੀ ਸੀਗਾ ਜਿਹੜਾ ਸਬ ਸੈਕਸ਼ਨ ਸੀ ਉਹਨੂੰ ਇੱਕ ਨਵੇਂ ਸੈਕਸ਼ਨ ਦੇ ਰੂਪ ਦੇ ਵਿੱਚ ਦੇ ਦਿੱਤਾ। ਕੁਛ ਸੈਕਸ਼ਨ ਬਿਲਕੁਲ ਜਿਵੇਂ ਤੁਸੀਂ ਦੇਸ਼ ਧਰੋਹ ਦੀ ਗੱਲ ਕੀਤੀ ਵੀ ਖਤਮ ਹੋ ਗਿਆ, ਇਹ ਬੜਾ ਵੱਡਾ ਭਰਮ ਪ੍ਰੋਪੇਗੰਡਾ ਕੀਤਾ ਗਿਆ, ਉਹਦੇ ਨਾਲ ਵੀ ਖਤਰਨਾਕ ਸੈਕਸ਼ਨ ਜਿਹੜਾ ਬਣ ਗਿਆ
ਕਿ ਦੇਸ਼ ਧਰੋਹ ਖਤਮ ਨਹੀਂ ਹੋਇਆ,
ਦੇਸ਼ ਧਰੋਹ ਸੈਕਸ਼ਨ ਖਤਮ ਹੋ ਗਿਆ, ਸਡੀਸ਼ਨ 124A ਖਤਮ ਹੋ ਗਿਆ, ਉਹਦੀ ਜਗ੍ਹਾ 'ਤੇ 152 ਸੈਕਸ਼ਨ ਜਿਹੜਾ ਕਰਤਾ ਉਹਦੇ ਵੀ ਉਹਦੀ ਜਿਹੜੀ ਟਰਮ ਜਿਹੜੀ ਆ ਉਹ ਦੇਸ਼ ਧਰੋਹ ਨਹੀਂ ਰੱਖੀ ਗਈ, ਉਹਦੀ ਟਰਮ ਐਕਟ ਅਨਡੇਂਜਰਿੰਗ ਦੀ ਸੋਵਰੈਂਟੀ ਇੰਟੈਂਗਰਿਟੀ ਆਫ ਇੰਡੀਆ ਜਿਹੜਾ ਉਹ ਕਰ ਦਿੱਤਾ। ਸੋ ਹੈ ਉਹੀ ਉਹਨੂੰ ਉਹਦੇ ਨਾਲੋਂ ਵੀ ਅੱਗੇ ਜਿਹੜਾ ਹਾਰਡ ਕਰ ਦਿੱਤਾ, ਉਹਨੂੰ ਦੇਸ਼ ਧਰੋਹ ਨਹੀਂ ਕਿਹਾ ਜਾਣਾ, ਉਹਨੂੰ ਦੇਸ਼ ਦੀ ਇੰਡੀਆ ਦੀ ਏਕਤਾ ਅਖੰਡਤਾ ਨੂੰ ਖਤਰਾ ਪੈਦਾ ਕਰਨ ਵਾਲਾ ਐਕਟ, ਉਹ ਥਰੂ ਰੀਪ੍ਰਜੈਂਟੇਸ਼ਨ ਵੀ ਹੋ ਸਕਦਾ, ਹੁਣ ਉਹ ਇਨਕਰੇਜ ਵੀ ਕੋਈ ਵਿਚਾਰ ਰੱਖਣੇ ਵੀ ਉਹਦੇ ਵਿੱਚ ਕਰਤਾ ਵੀ ਜੇ ਤੁਸੀਂ ਸੈਪਰੇਟਿਸਟ ਵਿਚਾਰ ਰੱਖਦੇ ਹੋ ਵੀ ਅਸੀਂ ਭਾਰਤ ਤੋਂ ਵੱਖ ਹੋ ਕੇ ਆਪਣਾ ਮੁਲਕ ਬਣਾਉਣਾ ਚਾਹੁੰਦੇ ਹੋ, ਉਹਦੇ ਲਈ ਤੁਸੀਂ ਭਾਵੇਂ ਕੋਈ ਐਕਟ ਕਰੋ, ਹਥਿਆਰ ਰੱਖੋ ਨਾ ਰੱਖੋ, ਕਿ ਵਿਚਾਰ ਹੀ ਰੱਖੇ ਆ, ਹੁਣ ਵਿਚਾਰ ਕਿਸੇ ਨੇ ਕਿਵੇਂ ਰੱਖੇ ਆ, ਮੇਰੀਆਂ ਫੀਲਿੰਗਸ ਵਿਚਾਰਾਂ ਤੋਂ ਵੀ ਵਿਚਾਰ ਤਾਂ ਪ੍ਰਗਟ ਕਰ ਦਿੱਤੇ ਲਿਖ ਕੇ ਜਾਂ ਬੋਲ ਕੇ, ਫੀਲਿੰਗਸ ਜਿਹੜੀਆਂ ਹੈਗੀਆਂ ਸਪੈਸੀਫਿਕ, ਜੇ ਉਹਦੇ 'ਚ ਬਾਕੀ ਵੀ ਆਪਾਂ ਕਰਾਂਗੇ ਇਹਦੇ 'ਤੇ ਜੇ ਗੱਲ ਕਰੀਏ 152 ਸੈਕਸ਼ਨ ਜਿਹੜਾ ਸਡੀਸ਼ਨ ਦੀ ਜਗ੍ਹਾ ਰਿਪਲੇਸ ਹੋਇਆ, ਉਹ ਜੇ ਮੈਂ ਪੜ੍ਹ ਦੇਵਾਂ ਸਰੋਤਿਆਂ ਦੇ ਉਹਦੇ ਵਾਸਤੇ, 152 ਹੈਗਾ ਐਕਟ ਇਨਡੇਂਜਰਿੰਗ ਸੋਵਰੈਂਟੀ ਯੂਨਿਟੀ ਐਂਡ ਇੰਟੈਗਰਿਟੀ ਆਫ ਇੰਡੀਆ, ਇਹਦੀ ਹੁਣ ਵਿਆਖਿਆ ਦੇਖੋ, ਹੂਐਵਰ ਪਰਪੋਜ਼ਲੀ ਔਰ ਨੋਇੰਗਲੀ ਬਾਏ ਵਰਡਸ ਆਈਦਰ ਸਪੋਕਨ ਔਰ ਰਿਟਨ ਔਰ ਬਾਏ ਸਾਈਨਸ ਔਰ ਬਾਏ ਵਿਜੀਬਲ ਰੀਪ੍ਰਜੈਂਟੇਸ਼ਨ ਔਰ ਬਾਏ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਔਰ ਬਾਏ ਯੂਜ ਔਫ ਫਾਈਨੈਂਸ਼ੀਅਲ ਮੀਨ ਔਰ ਅਦਰਵਾਈਜ਼ ਐਗਜ਼ਾਈਟ ਔਰ ਅਟੈਂਪਟ ਟੂ ਐਗਜ਼ਾਈਟ ਸਸੈਸ਼ਨ ਔਰ ਆਰਮਡ ਰਿਬੈਲੀਅਨ ਔਰ ਸਬਵਰਸਿਵ ਐਕਟੀਵਿਟੀ ਔਰ ਇਨਕਰੇਜਿਜ ਫੀਲਿੰਗਸ ਔਫ ਸੈਪਰੇਟਿਸਟ ਐਕਟੀਵਿਟੀਜ਼ ਔਰ ਇੰਡੇਜਰ ਸੋਵਰੈਂਟੀ ਔਰ ਯੂਨਿਟੀ ਐਂਡ ਇੰਟੈਗਰਿਟੀ ਆਫ ਇੰਡੀਆ ਔਰ ਇੰਡਲਜ ਇਨ ਔਰ ਕਮਿਟਸ ਐਨੀ ਸੱਚ ਐਕਟ ਸ਼ੈਲ ਬੀ ਪਨਿਸ਼ੇਬਲ ਇੰਪ੍ਰਿਜ਼ਨਮੈਂਟ ਫੋਰ ਲਾਈਫ। ਸੋ ਇਹ 'ਚ ਫੀਲਿੰਗਸ ਤੱਕ ਨੂੰ ਜਿਹੜਾ ਉਹ ਕਵਰ ਕਰਦੇ ਆ, ਤੁਸੀਂ ਫੀਲਿੰਗ ਰੱਖਣੀਆਂ ਵੀ ਜੇ ਆਪਣਾ ਵੱਖਰਾ ਮੁਲਕ ਲੈਣ ਲਈ ਜਿਹੜੀਆਂ ਸੰਘਰਸ਼ਸ਼ੀਲਤਾ ਹੈਗੀਆਂ ਅਤੇ ਉਹਨਾਂ ਨੂੰ ਫੀਲਿੰਗ ਰੱਖਣ 'ਤੇ ਵੀ ਜਿਹੜੀ ਆ ਉਹ ਉਮਰ ਕੈਦ ਹੋ ਸਕਦੀ। ਸੋ ਉਹਨਾਂ ਨੇ ਮਨ ਨੂੰ ਮਾਇੰਡ ਨੂੰ ਜਿਹੜਾ ਉਹ ਪਨਿਸ਼ੇਬਲ ਉਹਦੇ ਵਿੱਚ ਲੈ ਕੇ ਆਏ।
ਜੀ ਮਨਜਪੁਰ ਸਾਹਿਬ, ਜਿਵੇਂ ਭਾਰਤ ਦਾ ਜਿਹੜਾ ਕਾਨੂੰਨ ਹੈ ਉਹਦਾ ਇੱਕ ਜਿਹੜਾ ਬੇਸਿਕ ਢਾਂਚਾ ਆ ਜਿਹਦੇ ਵਿੱਚ ਕਿਹਾ ਗਿਆ ਵੀ ਹਰ ਬੰਦੇ ਨੂੰ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ, ਤਾਂ ਇਹ ਇੱਕ ਬੇਸ ਹੈ ਭਾਰਤ ਦੇ ਜਿਹੜਾ
ਸੰਵਿਧਾਨ, ਭਾਰਤੀ ਸੰਵਿਧਾਨ ਦਾ,
ਉਹਦੇ ਕੁਝ ਅਜਿਹੇ ਬੇਸ ਰੱਖੇ ਗਏ ਨੇ ਕਿ ਜਿਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ। ਪਰ ਜਿਹੜੀ ਗੱਲ ਤੁਸੀਂ ਦੱਸੀ ਹੈ ਉਹ ਤਾਂ ਬਿਲਕੁਲ ਭਾਰਤ ਦਾ ਜਿਹੜਾ ਸੰਵਿਧਾਨ ਆ ਉਹਦਾ ਜਿਹੜਾ ਬੇਸ ਆ ਉਹਦੇ ਬਿਲਕੁਲ ਉਲਟ ਜਾਂਦੀ ਹੈ, ਤਾਂ ਫਿਰ ਇਹ ਕਾਨੂੰਨ ਕਿਵੇਂ ਪਾਸ ਹੋ ਸਕਦੇ ਨੇ ਵੀ ਜੇ ਇਹ ਭਾਰਤ ਦੇ ਸੰਵਿਧਾਨ ਦੇ ਮੂਲ ਢਾਂਚੇ ਦੇ ਖਿਲਾਫ ਜਾ ਰਹੇ ਨੇ?
ਦੇਖੋ, ਇਸ ਕਾਨੂੰਨ ਪਾਸ ਕਰਨਾ ਤਾਂ ਜਿਹੜਾ ਐਗਜ਼ੈਕਟਿਵ ਦਾ ਕੰਮ ਹੈਗਾ, ਲੈਜਿਸਲੇਚਰ ਦਾ ਕੰਮ ਹੈਗਾ, ਉਹ ਆਲਰੇਡੀ ਪਾਸ ਹੋ ਗਿਆ, ਰਾਸ਼ਟਰਪਤੀ ਨੇ ਨੋਟੀਫਿਕੇਸ਼ਨ ਕਰਤਾ, ਕਈ ਸੰਸਥਾਵਾਂ ਵੱਲੋਂ ਜਿਹੜੀਆਂ ਚੈਲੰਜ ਕੀਤੀਆਂ ਗਈਆਂ ਉਹ ਜਿਹੜੀਆਂ ਪਟੀਸ਼ਨਾਂ ਉਹ ਪੈਂਡਿੰਗ ਰਹਿਣੀਆਂ ਬੜਾ ਚਿਰ, ਜਿਹੜੀਆਂ ਸਡੀਸ਼ਨ ਦੇ ਉੱਤੇ 2020 ਦੇ ਵਿੱਚ ਫੈਸਲਾ ਆਇਆ ਸੀ ਸੁਪਰੀਮ ਕੋਰਟ ਦਾ, ਉਹ ਪਟੀਸ਼ਨ ਅਜੇ ਤੱਕ ਪੈਂਡਿੰਗ ਆ, ਭਾਵੇਂ ਉਹ ਕਾਨੂੰਨ ਖਤਮ ਹੋ ਗਿਆ ਪਰ ਉਹਦੇ ਕੇਸ ਅਜੇ ਤੱਕ ਚੱਲਦੇ ਹੈਗੇ ਆ, ਉਹਨਾਂ ਦੀਆਂ ਪ੍ਰੋਸੀਡਿੰਗ 'ਤੇ ਸਟੇ ਹੋਇਆ ਹੋਇਆ, ਉਹ ਜੇ ਸਟੇ ਖਤਮ ਹੋ ਗਿਆ ਤਾਂ ਉਹਨਾਂ ਦੇ ਕੇਸ ਚੱਲਣਗੇ ਨਹੀਂ ਚੱਲਣਗੇ। ਸੋ ਉਹ ਇੱਕ ਵੱਖਰਾ ਵਿਸ਼ਾ ਹੈਗਾ ਵੀ ਜਦੋਂ ਸਾਰਾ ਪ੍ਰੋਸੈਸ ਜੋ ਸਥਾਪਿਤ ਪ੍ਰੋਸੈਸ ਹੈ ਉਹ ਪੂਰਾ ਕਰਕੇ ਕਾਨੂੰਨ ਬਣ ਚੁੱਕਿਆ ਹੈਗਾ, ਕੋਰਟਾਂ ਦੇ ਵਿੱਚ ਲਾਗੂ ਹੋ ਚੁੱਕਿਆ ਹੈਗਾ, ਸੋ ਉਹਨੂੰ ਚੈਲੰਜ ਵੀ ਕੀਤਾ ਹੋਇਆ ਸੁਪਰੀਮ ਕੋਰਟ 'ਚ ਕਈ ਲਿਬਰਟੀ ਜਿਹੜੀਆਂ ਸਿਵਲ ਲਿਬਰਟੀ ਵਾਲੀਆਂ ਸੰਸਥਾਵਾਂ ਨੇ, ਪਰ ਉਹਨਾਂ ਦੀ ਹੇਅਰਿੰਗ ਨਹੀਂ ਹੁੰਦੀ। ਐਗਜ਼ੈਕਟਿਵ ਦਾ ਜੁਡੀਸ਼ਰੀ ਦੇ ਵਿੱਚ ਇੰਨਾ ਦਖਲ ਜ਼ਿਆਦਾ ਵੱਧ ਚੁੱਕਿਆ ਹੈਗਾ ਜਾਂ ਉਹਨਾਂ ਮੁਤਾਬਕ ਫੈਸਲੇ ਆ, ਸੋ ਉਹ ਉਹਨੂੰ ਚੈਲੰਜ ਕਰਕੇ ਅਤੇ ਉਹ ਪਏ ਰਹਿਣਗੇ 8-10 ਸਾਲ, 5 ਸਾਲ, 10 ਸਾਲ ਪਏ ਰਹਿਣਗੇ, ਫਿਰ ਕਹਿਣਗੇ ਵੀ ਹੁਣ ਕਾਹਨੂੰ ਕਾਨੂੰਨ ਜਿਹੜਾ ਚੇਂਜ ਕਰਨਾ, ਜਾਂ ਜਿਹੜੀਆਂ ਅਮੈਂਡਮੈਂਟਸ ਹੋ ਕੇ ਅਤੇ ਉਹਦੇ ਵਿੱਚ ਕੁਛ ਨਾ ਕੁਛ, ਕਿਉਂਕਿ ਕਈ ਸੈਕਸ਼ਨਾਂ ਦੇ ਜਿਹੜਾ ਉਹਨਾਂ ਨੇ ਲਾਗੂ ਕਰਨ ਦੇ 304 ਦੀ ਜਗ੍ਹਾ 'ਤੇ ਸੈਕਸ਼ਨ ਸੀਗਾ ਡਰਾਈਵਿੰਗ ਦੇ ਦੌਰਾਨ ਜਿਹੜੀ ਆ ਵੀ ਸਜ਼ਾ ਹੈਗੀ ਆ ਉਹਦੇ 'ਚ ਉਹਨਾਂ ਨੇ ਵੱਧ ਕਰਤੀ ਸੀ, ਉਹਨੂੰ ਨੋਨ ਅਵੇਲੇਬਲ ਕਰਤਾ ਸੀ, ਸੋ ਉਹਦੀ ਸਪੈਸੀਫਿਕ ਉਹਨਾਂ ਨੇ ਲਿਖਿਆ ਹੋਇਆ ਵੀ ਅਜੇ ਲਾਗੂ ਨਹੀਂ ਹੋਊਗਾ। ਸੋ ਜੇ ਇਸ ਤਰ੍ਹਾਂ ਹੀ ਲੋਕ ਰੋਹ ਬਣੂਗਾ ਕਈ ਸੈਕਸ਼ਨਾਂ ਦੇ ਖਿਲਾਫ਼ ਤਾਂ ਫਿਰ ਹੋ ਸਕਦਾ ਉਹਦੇ ਵਿੱਚ ਕੁਛ ਨਾ ਕੁਛ ਅਮੈਂਡਮੈਂਟ ਹੋ ਜਾਣ, ਅਮੈਂਡਮੈਂਟ ਤਾਂ ਅੱਗੇ ਵੀ ਹੁੰਦੀਆਂ ਰਹੀਆਂ ਹੁਣ ਵੀ ਹੋਣੀਆਂ ਹੈਗੀਆਂ, ਪਰ ਜਿਹੜਾ ਹੁਣ ਨਵੇਂ ਕਾਨੂੰਨ ਕਹਿਣ ਵਾਲੀ ਕੋਈ ਗੱਲ ਹੈ ਨਹੀਂ ਬਹੁਤੀ ਇਹਦੇ 'ਚ, ਇਹਨਾਂ ਬਹੁਤ ਜ਼ਿਆਦਾ ਅਮੈਂਡਮੈਂਟਸ ਆਲਰੇਡੀ IPC 'ਚ ਹੋਈਆਂ ਸੀ, 5-4 ਅਮੈਂਡਮੈਂਟ ਕਰਕੇ ਇਹਨੂੰ ਉਸੇ ਤਰ੍ਹਾਂ ਕੀਤਾ ਜਾ ਸਕਦਾ ਸੀਗਾ, ਪਰ ਉਹ ਇੱਕ ਨਵੀਂ ਦਿਖਾਉਣ ਦੀ ਵੀ ਅਸੀਂ ਨਵਾਂ ਕੰਮ ਸ਼ੁਰੂ ਕੀਤਾ ਹੈਗਾ ਜਿੱਦਾਂ ਸ਼ਹਿਰਾਂ ਦੇ ਨਾਂ ਬਦਲਣੇ ਇਸ ਤਰ੍ਹਾਂ ਦੀ ਗੱਲ ਆ, ਉਹਦੇ ਤਹਿਤ ਹੀ ਕੀਤਾ ਗਿਆ। ਇਹਨਾਂ ਲਾਅ ਪ੍ਰੈਕਟਿਸ ਕਰਨ ਵਾਲਿਆਂ ਦੀਆਂ, ਜੱਜਾਂ ਦੀਆਂ, ਸਟੂਡੈਂਟਸ ਦੀਆਂ ਜਿਹੜੀਆਂ ਮੁਸੀਬਤਾਂ ਹੀ ਵਧੀਆਂ ਅਦਾਲਤਾਂ ਦੇ ਵਿੱਚ, ਪੁਰਾਣਾ ਕਿਹੜਾ ਸੈਕਸ਼ਨ ਸੀ ਨਵਾਂ ਕਿਹੜਾ ਸੈਕਸ਼ਨ ਆ, ਹੁਣ ਜਿਹੜੇ ਲਾਸਟ ਸਟੂਡੈਂਟ ਮੰਨ ਲਓ 5 ਸਾਲ ਦਾ ਕੋਰਸ ਦੇ ਵਿੱਚ ਆ, 2 ਸਾਲ ਉਹਨਾਂ ਨੇ IPC ਪੜ੍ਹੀ ਆ, ਹੁਣ ਇਹ ਵੀ ਪੜ੍ਹਨੀ ਪਊਗੀ। ਜੱਜਾਂ ਨੂੰ ਕੇਸ ਦੋਨੇ ਦੇਖਣੇ ਪੈਣੇ IPC ਦੇ ਵੀ, 10-20-25 ਸਾਲ ਬਾਅਦ ਸ਼ਾਇਦ ਪੂਰੀ ਤਰ੍ਹਾਂ BNS ਲਾਗੂ ਹੋਵੇ,
ਅਦਰਵਾਈਜ਼ ਲਾਗੂ ਨਹੀਂ ਹੈ।
ਪੂਰੀ ਤਰ੍ਹਾਂ ਲਾਗੂ ਹੈ ਨਵੇਂ ਕੇਸਾਂ ਦੇ ਵਿੱਚ, ਜਿਹੜੇ ਪੁਰਾਣੇ, ਜਿਹੜੇ 30 ਜੂਨ ਨੂੰ ਪਰਚਾ ਦਰਜ ਹੋਇਆ ਸੀਗਾ ਉਹ ਤਾਂ IPC 'ਚ ਦਰਜ ਹੋਇਆ, ਅਤੇ ਉਹਦੇ ਪ੍ਰੋਸੈਸ ਵੀ ਉਹੀ ਚੱਲਣਾ, ਉਹਨੇ ਪਹਿਲਾਂ ਚੱਲਣਾ ਆ, ਫਿਰ ਸੈਸ਼ਨ 'ਤੇ ਚੱਲਣਾ, ਫਿਰ ਹਾਈ ਕੋਰਟ ਚੱਲਣਾ, ਫਿਰ ਸੁਪਰੀਮ ਕੋਰਟ ਚੱਲਣਾ, ਉਹ ਇੱਥੇ 10-20 ਸਾਲ ਤਾਂ ਵੀ ਲੱਗ ਜਾਂਦੇ ਆ। ਸੋ ਕੰਪਲੀਟ ਜਿਹੜਾ ਚੇਂਜ ਹੋਣ ਨੂੰ ਉਹ 20-25-25 ਸਾਲ ਦਾ ਜਿਹੜਾ ਸਮਾਂ ਲੱਗਣਾ, ਨਹੀਂ ਤਾਂ ਅਦਰਵਾਈਜ਼ ਦੋਨੇ ਕਾਨੂੰਨਾਂ ਦੇ ਜਿਹੜੇ ਚਾਰਟ ਹੈਗੇ, ਜਿੱਦਾਂ ਅਸੀਂ ਵੀ ਹੁਣ ਰੱਖਦੇ ਹਾਂ ਵੀ ਪਿਛਲਾ ਕਿਹੜਾ ਸੈਕਸ਼ਨ ਸੀ, ਹੁਣ ਕਿਹੜਾ ਸੈਕਸ਼ਨ ਬਣ ਗਿਆ। ਈਵਨ ਜੱਜਾਂ ਨੂੰ ਵੀ ਅਸੀਂ ਜਦੋਂ ਕੋਈ ਪਟੀਸ਼ਨ ਲਾਉਂਦੇ ਹਾਂ ਉਹ 'ਚ ਦੋਨਾਂ ਸੈਕਸ਼ਨਾਂ ਦਾ ਰੈਫਰੈਂਸ ਦਿੰਦੇ ਹਾਂ, ਜੀ ਇਹ ਜਿਹੜਾ ਨਵਾਂ ਸੈਕਸ਼ਨ ਹੈ ਪੁਰਾਣਾ ਇਹ ਸੀਗਾ, ਫਿਰ ਉਹਨੂੰ ਛੇਤੀ ਗੱਲ ਸਮਝ ਆਉਂਦੀ ਹੈ ਵੀ ਹਾਂ ਜਿਹੜੀ 307 ਸੀ 109 ਬਣ ਗਈ ਹੈ, ਜਾਂ 34 ਦਾ ਸੈਕਸ਼ਨ ਆ ਹੋ ਗਿਆ ਹੈਗਾ। ਸੋ ਇਹਦੇ ਨਾਲ ਭੰਬਲ ਭੂਸਾ ਹੀ ਕਹਿ ਸਕਦੇ ਵਧੇ। ਨਵੇਂ ਸੈਕਸ਼ਨ ਦੀ ਜੇ ਗੱਲ ਕਰੀਏ ਤਾਂ 9 ਨਵੇਂ ਸੈਕਸ਼ਨ ਆ, ਜੇ ਤੁਸੀਂ ਕਹੋ ਮੈਂ ਉਹਦੇ 'ਚ ਇੱਕ ਸੈਕਸ਼ਨ 48 ਐਡ ਕੀਤਾ ਹੈਗਾ, 48 ਨਵੇਂ ਦੇ ਵਿੱਚ ਵੀ ਅਬੈਟਮੈਂਟ ਆਊਟਸਾਈਡ ਇੰਡੀਆ ਫੋਰ ਅਫੈਂਸ ਇਨ ਇੰਡੀਆ, ਕੋਈ ਕਿਸੇ ਅਫੈਂਸ ਨੂੰ ਕਰਾਉਣ ਦੇ ਵਾਸਤੇ ਬਾਹਰ ਬੈਠੇ ਇੰਡੀਆ ਤੋਂ ਕੋਈ ਕਰਨਾ ਕੋਈ ਜੁਰਮ, ਤਾਂ ਉਹਨੂੰ ਸੈਕਸ਼ਨ 48 ਦੇ ਵਿੱਚ ਕੀਤਾ ਵੀ ਇੰਡੀਆ ਦੇ ਵਿਰੁੱਧ ਬਾਹਰ ਬਹਿ ਕੇ ਕੋਈ ਜਿਹੜਾ ਜੁਰਮ ਕਰਨਾ ਉਹਨੂੰ ਇੱਕ ਕਰਤਾ। 69 ਜਿਹੜਾ ਹੈਗਾ ਇਹ ਰੇਪ ਦੇ ਨਾਲ ਸੰਬੰਧਿਤ ਆ ਗਿਆ, ਇਹਦੇ 'ਚ ਦੇਖੋ ਇਹਦੇ 'ਚ ਇਹਨਾਂ ਨੇ ਸਪੈਸੀਫਿਕ ਕਰਤਾ ਇਹ 69 ਦੇ ਵਿੱਚ ਜਿਹੜਾ ਇੰਟਰਕੋਰਸ ਨੋਟ ਅਮਾਊਂਟਿੰਗ ਟੂ ਰੇਪ, ਵੀ ਜਿਹੜਾ ਇੱਕ ਅਥੋਰਿਟੀ ਵੱਲੋਂ ਜਾਂ ਮੈਂ ਕਹਿ ਸਕਦਾ ਇੰਪਲਾਇਰ ਨੇ ਡਿਸੀਟ ਵੁੱਡ ਮੀਲ ਨਾਲ ਆਪਣੀ ਇੰਪਲਾਈ ਦੇ ਨਾਲ ਮੰਨ ਲਓ ਕਿਸੇ ਨਾਲ ਰੇਪ ਕਮਿਟ ਕੀਤਾ ਅਤੇ ਉਹ ਨੋਟ ਅਮਾਊਂਟਿੰਗ ਟੂ ਰੇਪ ਆ, ਜਿਹੋ ਜਿਹੇ ਹਾਲਾਤ ਹੈਗੇ ਆ ਉੱਥੇ ਤਾਂ ਇਹ 'ਤੇ ਹਾਰਡ ਹੋਣਾ ਚਾਹੀਦਾ ਸੀ,
ਕਿਸੇ ਦੀ ਮਜਬੂਰੀਆਂ
ਦਾ ਫਾਇਦਾ ਉਠਾ ਕੇ
ਅਤੇ ਉਹਨੂੰ ਮਜਬੂਰ ਕਰਨਾ, ਉਹਨੂੰ ਨੌਕਰੀ ਦੇ ਲਾਲਚ ਲਈ ਮਜਬੂਰ ਕਰਨ, ਉਹਨੂੰ ਰੇਪ ਨਹੀਂ ਮੰਨਿਆ
ਇਹਦੇ, ਉਹ ਇੰਟਰਕੋਰਸ ਨੋਟ ਅਮਾਊਂਟਿੰਗ ਟੂ ਰੇਪ ਇੰਟਰਕੋਰਸ ਮੰਨਿਆ ਜਾਊਗਾ, ਉਹ 'ਚ 10 ਸਾਲ ਦੀ ਸਜ਼ਾ। ਕਿੱਥੇ ਇੱਕ ਪਾਸੇ ਕਹਿੰਦੇ ਆ ਵੀ ਸਖ਼ਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਅਤੇ ਕਿਸੇ ਦੀ ਫੀ ਉਹਦੇ ਨਾਲ ਖੇਲ ਕੇ, ਅਤੇ ਫਿਰ ਬਾਅਦ ਦੇ ਵਿੱਚ ਤੁਸੀਂ ਉਹਨੂੰ ਕਹੋ ਵੀ ਇਹ ਰੇਪ ਹੀ ਨਹੀਂ, ਰੇਪ ਦੀ ਉਹਦੇ ਵਿੱਚ ਹੀ ਨਹੀਂ ਆਉਂਦਾ ਕਿਉਂਕਿ ਸਹਿਮਤੀ ਸੀ ਜਾਂ ਉਹ ਦਬਾਅ ਦੇ ਅਧੀਨ ਸੀ। ਸੋ ਇੱਕ ਸੈਕਸ਼ਨ 95 ਕੀਤਾ ਹੈਗਾ ਹਾਇਰਿੰਗ ਜਾਂ ਇੰਪਲਾਇੰਗ ਆਫ ਜਿਹੜਾ ਇੰਡੇਜਰਿੰਗ ਏ ਚਾਈਲਡ ਟੂ ਕਮਿਟ, ਕਿਸੇ ਬੱਚੇ ਨੂੰ ਪ੍ਰੇਰਿਤ ਕਰਨਾ, ਜਿੱਦਾਂ ਹੁਣ ਮੰਨ ਲਓ ਵੀ ਕਈ ਵਾਰ ਹਿਊਮਨ ਬੰਬ ਦੇ ਤੌਰ ਦੇ ਉੱਤੇ ਅਫਗਾਨ ਜੋ ਜਾਂ ਕਸ਼ਮੀਰ ਦਾ ਵੀ ਕਿਸੇ ਬੱਚੇ ਨੂੰ ਕੋਈ ਅਫੈਂਸ ਕਰਨ ਲਈ ਕਰਨਾ, ਉਹਦੇ ਵਿੱਚ 3 ਤੋਂ 10 ਸਾਲ ਦੀ ਸਜ਼ਾ। ਜੇ ਕੋਈ ਅਫੈਂਸ ਕਮਿਟ ਹੋ ਜਾਂਦਾ ਤਾਂ ਫਿਰ ਉਹ 'ਚ ਜਿੰਨੀ ਸਜ਼ਾ ਹੈਗੀ ਆ ਉਨੀ ਹੀ ਸਜ਼ਾ ਉਹ 'ਚ ਹੋਣੀ ਆ, ਅਤੇ ਬੱਚਿਆਂ ਨੂੰ ਪ੍ਰੇਰਿਤ ਕਰਨ ਵਾਲੇ ਨੂੰ ਤਾਂ ਜੇ ਅਫੈਂਸ ਹੋ ਗਿਆ ਤਾਂ ਬੱਚਿਆਂ ਨੂੰ ਨਹੀਂ ਹੋਣੀ, ਜੇ ਅਫੈਂਸ ਕਰਾਉਣ ਦੀ ਜਿਹੜੀ ਆ ਹਾਇਰ ਕਰਨ ਵਾਸਤੇ ਕਿਸੇ ਨੂੰ। ਅੱਛਾ, ਔਰਗਨਾਈਜ਼ ਕ੍ਰਾਈਮ ਅੱਗੇ ਇਹਦੇ 'ਤੇ ਸਪੈਸ਼ਲ ਐਕਟ ਬਣੇ ਹੋਏ ਆ ਜਿੱਦਾਂ ਮਕੋਕਾ ਵਗੈਰਾ, ਇਹਦੇ 'ਚ ਨਾਲ ਇਹ ਆ ਗਿਆ ਵੀ ਜਿਹਦੇ 'ਤੇ ਵਿਦ ਇਨ 10 ਈਅਰ ਕੋਈ FIR ਦਰਜ ਕਰਕੇ ਅਤੇ ਕੇਸ ਦੀ ਅਦਾਲਤ ਦੇ ਵਿੱਚ ਚੱਲ ਰਿਹਾ, ਵਿਦ ਇਨ 10 ਸਾਲ ਹੋ ਜਾਂਦੇ ਇੱਕ ਤੋਂ ਵੱਧ, ਤਾਂ ਉਹਨੂੰ ਉਹਦੇ 'ਤੇ ਸੈਪਰੇਟ ਕੇਸ ਜਿਹੜਾ ਔਰਗਨਾਈਜ਼, ਮੰਨ ਲਓ ਕਿਸੇ ਦੇ ਪੋਲੀਟੀਕਲ ਓਪੋਨੈਂਟ ਦੇ 2 ਪਰਚੇ ਕਰਾਤੇ ਤੁਸੀਂ, ਉਹਦੇ ਚਲਾਨ ਚੱਲ ਰਹੇ ਆ, ਅਤੇ ਉੱਤੇ 111 ਦਾ ਇੱਕ ਨਵਾਂ ਜਿਹੜਾ ਸੈਕਸ਼ਨ ਲੱਗ ਕੇ ਨਵਾਂ ਪਰਚਾ ਹੋ ਸਕਦਾ ਵੀ ਔਰਗਨਾਈਜ਼ ਕ੍ਰਾਈਮ ਜਿਹੜਾ ਬੰਦਾ,
ਜਿਹੜੇ ਔਰਗਨਾਈਜ਼ ਕ੍ਰਾਈਮ ਹੁੰਦੇ ਨੇ ਜਿਵੇਂ ਮਹਾਰਾਸ਼ਟਰ ਨੇ ਮਕੋਕਾ
ਬਣਾਇਆ,
ਅਤੇ ਉਹ ਹੁਣ ਜਿਹੜੇ ਰਾਜਾਂ ਨੇ ਆਪਣੇ ਰਾਜਾਂ ਦੇ ਪੱਧਰ ਦੇ ਉੱਤੇ ਜਿਹੜੇ ਕਾਨੂੰਨ ਬਣਾਏ ਹੋਏ ਸਨ, ਕੀ ਉਹ ਹੁਣ ਵੈਲਿਡ ਰਹਿ ਗਏ ਨੇ ਜਾਂ ਜਿਹੜਾ ਹੁਣ ਔਰਗਨਾਈਜ਼ ਕ੍ਰਾਈਮ ਦੇ ਉੱਤੇ ਕਾਨੂੰਨ ਲੈ ਕੇ ਆਏ ਗਏ ਨੇ ਉਹੀ ਲਾਗੂ ਹੋਊਗਾ?
ਨਹੀਂ, ਦੇਖੋ ਜਿਹੜੇ ਖਤਮ ਤਾਂ IPC ਹੋਈ ਆ, ਜਿਹੜੇ ਪੁਰਾਣੇ ਬਣੇ ਹੋਏ ਸੀਗੇ ਉਹ ਤਾਂ ਹੈਗੇ ਹੀ ਆ, ਜਿਵੇਂ ਸੈਕਸ਼ਨ 111 ਮੈਂ ਅੱਗੇ ਦੱਸ ਦਿੰਦਾ ਤੁਹਾਨੂੰ, ਜਿਵੇਂ 113 ਹੈਗਾ UAPA ਨਾਲ ਰਿਲੇਟ ਕਰਕੇ ਜਾਂ ਮਕੋਕਾ, 112 ਜਿਹੜੇ ਪੈਟੀ ਔਰਗਨਾਈਜ਼ ਕ�ਾਈਮ ਹੈਗੇ ਆ, ਚੋਰੀ, ਖਿੱਚ ਧੂ, ਸਨੈਚਿੰਗ, ਚੀਟਿੰਗ, ਇਹਦੇ ਉੱਤੇ ਪੈਟੀ ਔਰਗਨਾਈਜ਼ ਕਰਾਈਮ 112 ਲੱਗ ਜਾਣੀ। ਅੱਛਾ, ਜਿਹੜਾ ਤੁਸੀਂ ਗੱਲ ਕੀਤੀ ਆ ਉਹ 113 ਸੈਕਸ਼ਨ ਆ ਟੈਰਰਿਸਟ ਐਕਟ, ਜਿਵੇਂ ਟਾਡਾ ਸੀ, ਓਟਾ ਸੀ, ਹੁਣ ਮੌਜੂਦਾ ਸਮੇਂ 'ਚ UAPA ਚੱਲ ਰਿਹਾ, ਹੁਣ UAPA ਵੀ ਹੈਗਾ ਇਸ ਟਾਈਮ, ਅਤੇ 113 ਸੈਕਸ਼ਨ ਇਹ 'ਚ ਵੀ BNS 'ਚ ਵੀ ਲੱਗ ਗਿਆ ਹੁਣ। ਪਰ ਇਹਦੇ 'ਚ ਜਿੰਨੇ ਉਹਦੇ ਸੈਕਸ਼ਨ ਹੈਗੇ ਆ ਅਲੱਗ ਅਲੱਗ, 15, 16, 17, 18, 18A, 18B, 19, 20, ਉਹ ਸਾਰੇ ਇਹਨਾਂ ਨੇ 113 ਦੇ ਸਬ ਸੈਕਸ਼ਨ ਬਣਾ ਤੇ।
ਹੁਣ UAPA ਵੀ ਲੱਗ ਸਕਦਾ, UAPA 113 ਵੀ ਲੱਗ ਸਕਦਾ,
UAPA ਲੱਗੂਗਾ ਜਾਂ BNS 113 ਲੱਗੂਗਾ, ਇਹ ਤੈਅ ਕਰੂਗਾ SP ਪੱਧਰ ਦਾ ਅਧਿਕਾਰੀ, ਉਹ ਦੇਖੂਗਾ ਵੀ ਹਾਂ ਇਹ ਬੰਦੇ ਦੇ ਉੱਤੇ UAPA ਲਾਈਏ ਇਹਦੇ 113 ਲਾਈਏ,
ਉਹ ਤੈਅ ਕਰਨ ਦੀ ਕੋਈ ਮਤਲਬ
ਉਹ ਪਹਿਲਾਂ ਉਹਦੀ ਡਿਸਕ੍ਰਿਪਸ਼ਨ ਆ, ਉਹਦੀ ਡਿਸਕ੍ਰਿਪਸ਼ਨ ਆ, ਕੋਈ ਫਰੇਮਵਰਕ ਨਹੀਂ ਹੈਗਾ, ਉਹ ਦੇਖੂਗਾ ਵੀ ਇਹਦੇ 'ਤੇ ਹੁਣ ਉਹਦੇ 'ਚ ਦੇਖੋ ਉਹਦੇ 'ਚ ਆਪਣੀ ਡਿਸਕ੍ਰਿਪਸ਼ਨ ਆ ਗਈ, ਜਿਸ ਤਰ੍ਹਾਂ ਦੇ ਹਾਲਾਤ ਨੇ ਉਹ ਕੋਈ ਘੱਟ ਗਿਣਤੀ ਨਾਲ ਸੰਬੰਧਿਤ ਹੋਊਗਾ ਉੱਥੇ ਯੂ ਏ ਪੀ ਏ ਲੱਗ ਜੂਗਾ। ਯੂ ਏ ਪੀ ਏ ਦੇ ਵਿੱਚ ਬੇਲ ਵਗੈਰਾ ਦੀ ਪ੍ਰੋਵੀਜ਼ਨ ਔਖੀ ਹੋ ਜਾਂਦੀ ਆ ਵੀ ਜੇ ਤਾਂ ਪ੍ਰਾਈਮ ਫੇਸੇ ਬਣ ਗਿਆ ਉਹ ਬੇਲ ਦਾ ਹੱਕਦਾਰ ਨਹੀਂ ਹੈਗਾ, ਲੰਮਾ ਸਮਾਂ ਹੁੰਦੇ ਆ। ਪੀ ਐੱਨ ਐੱਸ 'ਚ ਰਹੂਗਾ ਤਾਂ ਫਿਰ ਥੋੜ੍ਹਾ ਜਿਹਾ ਈਜ਼ੀ ਉਹਨੂੰ ਹੋ ਸਕਦਾ ਵੀ ਬੇਲ ਮਿਲ ਜਾਵੇ, ਵੀ ਕਿਉਂਕਿ ਇਹ ਦੇਖੋ ਜੀ ਇਹ 'ਤੇ ਸਪੈਸ਼ਲ ਐਕਟ ਨਹੀਂ ਲੱਗਾ। ਅਸਲ 'ਚ ਉਹ ਸਪੈਸ਼ਲ ਐਕਟ ਯਾਨੀ ਕਿ ਮੇਰਾ ਇਹ ਹੈਗਾ ਵੀ ਇਹਨਾਂ ਨੇ ਜਿਵੇਂ ਟਾਡਾ ਵਾਪਸ ਲਿਆ ਸੀ, ਪੋਟਾ ਵਾਪਸ ਲੈ ਲਿਆ, ਆਉਂਦੇ ਸਮੇਂ 'ਚ ਹੋ ਸਕਦਾ ਯੂ ਏ ਪੀ ਏ ਵੀ ਵਾਪਸ ਲੈ ਲੈਣ, ਕਿਉਂਕਿ ਯੂ ਏ ਪੀ ਦੇ ਖਿਲਾਫ਼ ਬਹੁਤ ਸਾਰੀ ਜਿਹੜੀ ਮੁਹਿੰਮਾਂ ਉਹ ਇੰਡੀਆ ਦੇ ਵਿੱਚ ਵੱਖ ਵੱਖ ਗਰੁੱਪਾਂ ਵੱਲੋਂ ਚੱਲਦੀ ਆ ਵੀ ਇਹ ਸਪੈਸ਼ਲ ਐਕਟ ਹੈਗਾ, ਇਹਦੇ 'ਚ ਘਾਣ ਹੁੰਦਾ ਇਸ ਯਾਨੀ ਕਿ ਬੰਦਿਆਂ ਨੂੰ ਲੰਮਾ ਸਮਾਂ ਜੇਲ੍ਹਾਂ 'ਚ ਰੱਖਿਆ ਜਾਂਦਾ ਅਤੇ ਬੇਲ ਜਿਹੜੀ ਆ ਔਖੀ ਉਹ 'ਚ। ਸੁਪਰੀਮ ਕੋਰਟ ਨੇ ਪਿੱਛੇ ਜੇ ਕਿਹਾ ਸੀ ਵੀ ਯੂ ਏ ਪੀ ਏ 'ਚ ਜੇ ਚਾਰਜ ਹੋ ਗਿਆ ਬੰਦਾ ਤਾਂ ਉਹਦਾ ਰਾਈਟ ਬੇਲ ਨਹੀਂ ਹੈਗਾ, ਜੇਲ੍ਹ ਹੀ ਉਹਨੂੰ ਰੱਖਿਆ ਜਾਵੇ। ਚਲੋ ਬਾਅਦ ਦੇ ਵਿੱਚ ਟੁੱਟ ਗਈ ਹੋਰ ਜਜਮੈਂਟ ਦੇ ਰਾਹੀਂ। ਸੋ ਜਿਹੜੀ ਇੱਕ ਸਪੈਸ਼ਲ ਪ੍ਰੋਵੀਜ਼ਨ ਸੀਗੀ, ਸਪੈਸ਼ਲ ਐਕਟ ਬਣਿਆ ਹੋਇਆ ਸੀ, ਉਹਨੂੰ ਆਮ ਐਕਟ 'ਚ ਲੈਂਦਾ। ਜਿਵੇਂ ਤੁਸੀਂ ਮਕੋਕਾ ਦੀ ਗੱਲ ਕੀਤੀ, ਉਹ ਮਕੋਕਾ ਇੱਕ ਸਪੈਸ਼ਲ ਐਕਟ ਹੈ। ਸਪੈਸ਼ਲ ਐਕਟ ਦੀ ਮੰਡੇਟਰੀ ਪ੍ਰੋਵੀਜ਼ਨ ਬਹੁਤ ਹੈਗੀਆਂ ਵੀ ਇਹਦੇ 'ਚ ਡੀ ਐੱਸ ਪੀ ਪੱਧਰ ਤੋਂ ਥੱਲੇ ਵਾਲਾ ਕਰਮਚਾਰੀ ਅਧਿਕਾਰੀ ਜਿਹੜਾ ਉਹ ਇਨਵੈਸਟੀਗੇਟ ਨਹੀਂ ਕਰ ਸਕਦਾ, ਉਹਦੇ ਲਈ ਸਟੇਟ ਦੀ ਜਿਹੜੀ ਆ ਸੈਂਕਸ਼ਨ ਚਾਹੀਦੀ ਹੈਗੀ ਆ। ਉਹਦੇ 'ਚ ਹੋਰ ਵੀ ਕਈ ਜਿਹੜੀਆਂ ਮੰਡੇਟਰੀ ਉਹ ਜੇ ਨਹੀਂ ਖਿਆਲ ਰੱਖਦੇ, ਜਿਵੇਂ ਟਾਟਾ ਦੇ ਵਿੱਚ ਸੀਗਾ ਵੀ ਗਜ਼ਟਡ ਪੁਲਿਸ ਅਫਸਰ ਕੋਲ ਕੀਤਾ ਹੋਇਆ ਜਿਹੜਾ ਅਨਕਨਫੈਸ਼ਨ ਆ ਐਡਮਿਸੀਬਲ ਆ ਐਜ਼ ਇੰਡੀਅਨ ਐਵੀਡੈਂਸ 25 ਸੈਕਸ਼ਨ 'ਚ ਨਹੀਂ ਐਡਮਿਸੀਬਲ, ਪਰ ਸਪੈਸ਼ਲ ਐਕਟ 'ਚ ਸੀਗਾ। ਹੁਣ ਉਹਨਾਂ ਨੇ ਜਿਹੜਾ ਸਪੈਸ਼ਲ ਐਕਟ ਸੀਗਾ ਉਹਨੂੰ ਆਮ ਕਾਨੂੰਨ ਬਣਾ ਦਿੱਤਾ ਵੀ ਕੱਲ੍ਹ ਨੂੰ ਰੌਲਾ ਪਾਈ ਨਾ ਵੀ ਦੇਖੋ ਜੀ ਇਹਨਾਂ ਨੇ ਸਪੈਸ਼ਲ ਐਕਟ ਬਣਾਏ ਹੋਏ ਘੱਟ ਗਿਣਤੀਆਂ ਜਾਂ ਜਿਹੜੀਆਂ ਸੰਘਰਸ਼ ਕਰਦੀਆਂ ਕੌਮਾਂ ਉਹਨਾਂ ਨੂੰ ਪੀੜਨ ਵਾਸਤੇ ਯੂ ਏ ਪੀ ਏ ਵਾਪਸ ਲੈ ਲੈਣਗੇ। 113 ਜਿਹੜਾ ਸੈਕਸ਼ਨ ਲੱਗੂ ਉਹ ਕਹਿਣਗੇ ਸਾਡੇ ਤਾਂ ਨੋਰਮਲ ਹੀ ਆ ਇਹ। ਸੋ ਜਿਹੜੀ ਚੀਜ਼ ਦੀ ਸਪੈਸ਼ਲ ਲੋੜ ਸੀ ਉਹਦੇ ਹਾਲਾਤ ਇੱਥੇ ਇੱਦਾਂ ਦੇ ਬਣ ਗਏ ਵੀ ਉਹਦੀ ਇੱਕ ਆਮ ਉਹਨੂੰ ਕਾਨੂੰਨ ਦੇ ਵਿੱਚ ਜਿਹੜਾ
ਮਾਰ ਵੀ
ਆਮ ਲੋਕਾਂ ਤੱਕ ਵੀ ਹੋ ਸਕਦੀ ਉਹ 'ਚ। ਜੇ ਦੇਖੋ ਕਾਨੂੰਨ ਤਾਂ ਇਸੇ ਕਰਕੇ ਹੁੰਦਾ ਵੀ ਲੋਕਾਂ ਨੂੰ ਕੰਟਰੋਲ ਦੇ ਵਿੱਚ ਰੱਖਣਾ, ਜਿਹੜਾ ਵੀ ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਬੁਲੰਦ ਕਰਦਾ ਉਹਨੂੰ ਜਿਹੜਾ ਸਰਕਾਰ ਦੇ ਖਿਲਾਫ਼, ਹੁਣ ਸਰਕਾਰ ਦੇ ਖਿਲਾਫ਼ ਆਵਾਜ਼ ਉਹ 'ਤੇ ਟੈਰਰਿਸਟ ਐਕਟ ਲੱਗਦਾ, ਉੱਥੇ 2 ਪਰਚੇ ਹੋ ਗਏ ਨਾਲ ਔਰਗਨਾਈਜ਼ਡ ਕ੍ਰਾਈਮ ਲਾਤਾ।
ਇਹ ਮਨੂ ਸਮਰਤੀ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਵੀ ਲੋਕਾਂ ਨੂੰ ਕਾਬੂ 'ਚ ਰੱਖਣ ਵਾਸਤੇ ਉਹਨੂੰ ਡੰਡ ਦੇਣਾ ਬਹੁਤ ਜ਼ਰੂਰੀ ਹੈ।
ਡੰਡ ਦੇਣਾ ਫਿਰ ਡੰਡ ਤਾਂ ਦੇਖੋ ਜਿਹੜੇ ਐਕਟ ਹੈਗੇ ਆ ਕਿਸੇ ਦੇ, ਜੇ ਕਿਸੇ ਦੀ ਫੀਲਿੰਗਸ ਵੀ ਡੰਡ ਹੀ ਆ ਫਿਰ ਤਾਂ ਇਹੀ ਆ ਵੀ ਤੁਸੀਂ ਗੁਲਾਮ ਰੱਖਣਾ ਚਾਹੁੰਦੇ ਹੋ, ਤੁਸੀਂ ਬੰਦਿਆਂ ਨੂੰ ਆਪਣੇ ਇਹ ਮੁਲਕ ਦੇ ਬਰਾਬਰ ਦੇ ਸ਼ਹਿਰੀ ਜਾਂ ਬੋਲਣ ਦੇ ਹੱਕ ਤੋਂ ਵਾਂਝਿਆ ਕਰਨਾ ਚਾਹੁੰਦੇ ਹੋ ਅਤੇ ਤੁਸੀਂ ਫੀਲਿੰਗ ਰੱਖੇ। ਮੰਨ ਲਓ ਖਾਲਿਸਤਾਨ ਦੀ ਫੀਲਿੰਗ ਕਿਸੇ ਨੇ ਰੱਖੀ ਆ, ਕਿਸੇ ਨੇ ਦੱਖਣ ਦੇ ਵਿੱਚ ਤਮਿਲਨਮ ਦੀ ਰੱਖੀ ਆ, ਕੋਈ ਬੋਡੋਲੈਂਡ ਦਾ ਜਾਂ ਕਸ਼ਮੀਰ ਵਾਲੇ ਕਹਿੰਦੇ ਅਸੀਂ ਵੱਖਰੇ, ਉਹ ਫੀਲਿੰਗ ਰੱਖਣੀ ਹੀ ਜਿਹੜੀ ਆ ਤੁਹਾਡਾ ਦੇਸ਼ ਦੇ ਖਿਲਾਫ਼ ਜੁਰਮ ਆ।
ਮੈਂ ਇੱਥੇ ਨਾ ਇਸ ਗੱਲ ਨੂੰ ਥੋੜ੍ਹਾ ਹੋਰ ਡਿਸਕ੍ਰਾਈਬ ਕਰਨਾ ਚਾਹੁੰਦਾ ਵੀ ਜਿਵੇਂ ਮੰਨ ਲਓ ਵੀ ਇੱਕ ਵੱਖਰੀ ਮੁਲਕ ਜਾਂ ਵੱਖਰੀ ਸਟੇਟ ਵਾਸਤੇ ਜਿਹੜੇ ਬੰਦੇ ਕੰਮ ਕਰ ਰਹੇ ਹੁੰਦੇ ਨੇ, ਕੋਈ ਸੰਘਰਸ਼ ਕਰਦਾ ਹੈ ਜਾਂ ਕੋਈ ਉਹਨਾਂ ਵਾਸਤੇ ਕੋਈ ਕਾਰਜ ਕਰਦੇ ਨੇ, ਉਹਨਾਂ ਦੇ ਉੱਤੇ ਇਸ ਤਰ੍ਹਾਂ ਜਿਹੜੇ ਕਾਨੂੰਨ ਨੇ ਲੱਗਦੇ ਨੇ। ਪਰ ਇੱਕ ਆਪਾਂ ਉਹ ਦੇਖਦੇ ਹਾਂ ਵੀ ਜਿਹੜੇ ਜਿਵੇਂ ਤੁਸੀਂ ਫੀਲਿੰਗ ਦੀ ਗੱਲ ਕੀਤੀ, ਬਹੁਤ ਸਾਰੇ ਨੌਜਵਾਨ ਹੁੰਦੇ ਨੇ ਜਿਹੜੇ ਮੰਨ ਲਓ ਵੀ ਜਿਵੇਂ ਸਟੇਟਸ ਵਗੈਰਾ ਪਾ ਲਏ, ਕੋਈ ਆਪਣੇ ਗੱਡੀਆਂ ਕਾਰਾਂ ਦੇ ਸਟੀਕਰ ਲਵਾ ਲੈਂਦਾ ਆ ਜਾਂ ਕੋਈ ਟੀ ਸ਼ਰਟਾਂ ਵਗੈਰਾ ਪਾ ਲੈਂਦਾ ਆ, ਜੇ ਕੀ ਇਸ ਢੰਗ ਦੇ ਨਾਲ ਵੀ ਆਪਣੀ ਫੀਲਿੰਗ ਨੂੰ ਦੱਸਣਾ ਵੀ
ਜਦੋਂ ਉਹਨਾਂ ਨੇ ਕਹਿਤਾ ਵੀ ਆਪਣੀ ਜਿਹੜੀ ਰੀਪ੍ਰਜੈਂਟੇਸ਼ਨ ਕਿਸੇ ਵੀ ਤਰ੍ਹਾਂ ਦੀ ਹੈਗੀ ਸਾਈਨ, ਜਿਹੜਾ ਮੈਂ ਸ਼ਬਦ ਵਿੱਚੋਂ ਕਹਿੰਦਾ ਸਾਈਨ ਸਿਗਨਲ, ਮੰਨ ਲਓ ਤੁਸੀਂ ਰਾਜ ਕਰੇਗਾ ਖਾਲਸਾ ਲਿਖਿਆ, ਉਹ ਖੰਡਾ ਲਾਇਆ ਵੀ ਸਿੱਖ ਰਾਜ, ਜਿਹੜਾ ਸਾਈਨ ਦੀ ਗੱਲ ਆ ਉਹ ਇਹੀ ਆ ਉਹਦੇ 'ਚ ਵੀ ਵਿਜੂਅਲੀ ਕੋਈ ਵੀ ਆ ਜਾਵੇ ਔਰ ਬਾਏ ਸਾਇੰਸ ਔਰ ਬਾਏ ਵਿਜੀਬਲ ਰੀਪ੍ਰਜੈਂਟੇਸ਼ਨ। ਹੁਣ ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂ ਦੀ ਫੋਟੋ ਪਾ ਕੇ ਉੱਤੇ ਕਹੇ ਵੀ ਰਾਜ ਕਰੇਗਾ ਖਾਲਸਾ, ਉਹ ਕਹਿਣਗੇ ਦੇਖੋ ਜੀ ਇਹ ਜਿਹੜਾ ਫੋਟੋ ਹੈਗੀ ਆ ਇਹ ਜਿਹੜੀ ਆ ਦੇਸ਼ ਦੇ ਖਿਲਾਫ਼ ਆ, ਦੇਸ਼ ਦੀ ਏਕਤਾ ਨੂੰ ਤੋੜਨਾ ਚਾਹੁੰਦੀ ਆ ਜਾਂ ਦੇਸ਼ ਦੀ ਅਖੰਡਤਾ ਦੇ ਉੱਤੇ ਇਹ ਕਰ ਸਕਦੀ, ਇਸ ਕਰਕੇ ਇਹਦੇ ਉੱਤੇ ਆ
100
ਅਜੇ ਇਸ ਮਾਮਲੇ 'ਤੇ ਹੋਇਆ ਨਹੀਂ। ਪਰ ਕਿਉਂਕਿ ਜਿਸ ਹਿਸਾਬ ਦੇ ਨਾਲ ਕਾਨੂੰਨ ਲਿਆਉਣ ਦੀ ਕਵਾਇਦ ਸੀ ਉਹ ਇਸ ਤਰ੍ਹਾਂ ਲੱਗਦਾ ਸੀ ਵੀ ਬੀਜੇਪੀ ਮੋਦੀ ਰਜ਼ੀਮ ਫਿਰ ਉਸੇ ਤਰ੍ਹਾਂ ਅੱਗੇ ਨਾਲੋਂ ਵੀ ਤਾਕਤ ਦੇ ਨਾਲ ਆਊਗਾ, ਪਰ ਕਿਉਂਕਿ ਉਸ ਤਾਕਤ ਦੇ ਨਾਲ ਨਹੀਂ ਆ ਸਕੇ ਤਾਂ ਕਰਕੇ ਅਜੇ ਹਾਲ ਦੀ ਘੜੀ ਲੱਗਦਾ ਹੈਗਾ ਵੀ ਉਹ ਉਹਨਾਂ ਦੀ ਦੁਰਵਰਤੋਂ ਜਿਹੜੀ ਆ ਉਹ ਉਸ ਤਰ੍ਹਾਂ ਸ਼ੁਰੂ ਨਹੀਂ ਹੋਈ ਜਾਂ ਉਹ ਕਿਸੇ ਵਕਤ ਦੀ ਉਡੀਕ ਦੇ ਵਿੱਚ ਹੈਗੀ ਆ ਵੀ ਜਿੱਦਾਂ ਦੀ ਤਾਕਤ ਦੇ ਨਾਲ ਉਹ ਕਾਨੂੰਨ ਲੈ ਕੇ ਆਏ ਸੀਗੇ ਉਹਨਾਂ ਵਿਰੋਧ ਕਾਫ਼ੀ ਉੱਠਿਆ। ਕੱਲਾ ਘੱਟ ਗਿਣਤੀਆਂ ਵੱਲੋਂ ਨਹੀਂ ਹੋਇਆ, ਆਮ ਲੋਕਾਂ ਵੱਲੋਂ ਵੀ ਉਹਦਾ ਬਹੁਤ ਜ਼ਿਆਦਾ ਵਿਰੋਧ ਹੋ ਗਿਆ, ਇਸ ਕਰਕੇ ਉਹ ਲੱਗ ਕੇ ਕਿਸੇ ਦੀ ਕੋਈ ਵਿਆਪਕ ਪੱਧਰ ਦੇ ਉੱਤੇ ਕੋਈ ਹੋ ਗਏ ਆ ਉਹੋ ਜਿਹਾ ਲੱਗਿਆ ਨਹੀਂ। ਸਿਰਫ ਜਿਹੜੇ ਆਮ ਕਾਨੂੰਨ ਲੜਾਈ ਝਗੜੇ ਕਤਲਾਂ ਦੇ ਵਿੱਚ ਜਿਹੜੀਆਂ ਧਾਰਾਵਾਂ ਸੀਗੀਆਂ ਉਹੀ ਜਿਹੜੀਆਂ ਵਰਤੀਆਂ ਜਾਂਦੀਆਂ।
ਕੋਈ ਖਾਸ ਸਮੇਂ ਦੇ ਉੱਤੇ ਇਹਨਾਂ ਕਾਨੂੰਨਾਂ ਨੂੰ ਵਿਆਪਕ ਪੱਧਰ ਦੇ ਉੱਤੇ ਲਾਗੂ ਕੀਤਾ ਜਾਂਦਾ, ਜਿਵੇਂ ਕੋਈ ਘਟਨਾਵਾਂ ਵਾਪਰ ਜਾਣ, ਜਿਵੇਂ ਬੀਤੇ ਸਮੇਂ ਪੰਜਾਬ ਦੇ ਵਿੱਚ ਵਾਪਰ ਕੇ ਹਟੀ, ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਅੰਮ੍ਰਿਤਪਾਲ ਸਿੰਘ ਉਹਨਾਂ ਨੇ ਮਸਲੇ ਉੱਤੇ ਦੇਖਿਆ ਸੀ ਕਿ ਮਸਲਾ ਅੰਮ੍ਰਿਤਪਾਲ ਸਿੰਘ ਤੋਂ ਅੱਗੇ ਜਾ ਕੇ ਆਮ ਨੌਜਵਾਨਾਂ ਤੱਕ ਪਹੁੰਚਿਆ ਕਿ ਕੋਈ ਵੀ ਇਸ ਤਰ੍ਹਾਂ ਦੀ ਆਮ ਘਟਨਾ ਵਾਪਰਦੀ ਹੈ ਤਾਂ ਕੀ ਉਦੋਂ ਇਹਨਾਂ ਕਾਨੂੰਨਾਂ ਨੂੰ ਵੱਡੇ ਪੱਧਰ 'ਤੇ ਲਾਗੂ ਕੀਤਾ ਜਾ ਸਕਦਾ?
ਬਿਲਕੁਲ ਬਿਲਕੁਲ, ਉਹ ਤਾਂ ਹੈ ਹੀ ਹੋਈ ਹੈ। ਜਦੋਂ ਵੀ ਉਹਨਾਂ ਨੇ ਜਦੋਂ ਦੇਖ ਕੇ ਵੀ ਸਾਰੇ ਬੰਦੇ, ਕਿਉਂਕਿ ਹੁਣ ਡਿਜੀਟਲ ਰਿਕਾਰਡ ਸਾਰਿਆਂ ਦਾ ਬਣ ਗਿਆ, ਪਿਛਲੇ ਸਮੇਂ ਦਾ ਜਦੋਂ ਅੰਮ੍ਰਿਤਪਾਲ ਜਾਂ ਉਹਨਾਂ ਦੀ ਗ੍ਰਿਫਤਾਰੀ ਹੋਈ ਤਾਂ ਮਹੀਨਾ ਡੇਢ ਮਹੀਨਾ ਉਹਨਾਂ ਨੇ ਸਾਰਾ ਡਿਜੀਟਲ ਰਿਕਾਰਡ ਬਣਾ ਲਿਆ ਬੰਦਿਆਂ ਦਾ, ਸੱਦ ਸੱਦ ਕੇ ਉਹਨਾਂ ਕੋਲ ਆਧਾਰ ਕਾਰਡ ਲੈ ਲਏ, ਉਹਨਾਂ ਕੋਲ ਰੀਪ੍ਰਜੈਂਟੇਸ਼ਨਾਂ ਲੈ ਲਈਆਂ, ਤਾਂ ਉਹਨਾਂ ਦਾ ਰਿਕਾਰਡ ਮੇਨਟੇਨ ਹੋ ਗਿਆ। ਹੁਣ ਵਨ ਕਲਿੱਕ ਦੇ ਨਾਲ ਉਹ ਬੰਦਿਆਂ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਸੈਕਸ਼ਨ, ਜੇ ਉਹਨਾਂ ਲੱਗੂਗਾ ਵੀ ਕੋਈ ਇਹੋ ਜਿਹੇ ਹਾਲਾਤ ਬਣਦੇ ਹੈਗੇ ਆ, ਤਾਂ ਫਿਰ ਉਹ ਲਾਗੂ ਹੋ ਸਕਦਾ। ਇਹਦੇ 'ਚ ਅਗਲੇ ਜਿਹੜੇ ਇੱਕ ਨਵੀਂ ਧਾਰਾ ਜੁੜੀ 226 ਅਟੈਂਪਟ ਟੂ ਕਮਿਟ ਸੁਸਾਈਡ ਟੂ ਕੰਪੈਲ ਔਰ ਐਕਸਰਸਾਈਜ਼ ਔਫ ਲਾਫੁਲ ਪਾਵਰ, ਮੰਨ ਲਓ ਜਿੱਦਾਂ ਕੋਈ ਟਾਵਰ 'ਤੇ ਚੜ੍ਹ ਗਿਆ, ਕੋਈ ਹੋਰ ਕੋਈ ਕਰ ਰਿਹਾ ਵੀ ਦੇਖੋ ਜੀ ਮੈਂ ਤਾਂ ਆਤਮ ਹੱਤਿਆ ਕਰ ਲੂੰ, ਮੇਰਾ ਆਹ ਕੰਮ ਕਰੋ ਜਾਂ ਆਹ ਕੰਮ ਕਰੋ ਜਾਂ ਰੋਕੋ, ਸੋ ਉਹਦੇ ਵਾਸਤੇ ਵੀ ਜਿਹੜਾ ਸੈਕਸ਼ਨ ਬਣ ਗਿਆ ਵੀ ਜਿਹੜੇ
ਨੌਜਵਾਨ ਨੌਕਰੀਆਂ ਮੰਗਣ ਵਾਸਤੇ ਬਹੁਤ
ਚੜ੍ਹਦੇ ਆ, ਉਹ 226 ਦੇ ਵਿੱਚ ਉਹਨਾਂ ਨੂੰ ਚਾਰਜ ਕੀਤਾ ਜਾ ਸਕਦਾ ਵੀ ਦੇਖੋ ਜੀ ਜਾਂ ਤਾਂ ਇਹ ਕੰਮ ਕਰੇ ਸਰਕਾਰ ਜਾਂ ਇਹ ਕੰਮ ਨਾ ਕਰੇ। ਸੋ ਇਸ ਗੱਲ ਲਈ ਕੰਪੈਲ ਕਰਨ ਲਈ ਕੋਈ ਸੁਸਾਈਡ ਅਟੈਂਪਟ ਸੋਚਣੀ ਜਾਂ ਕਰਨੀ, ਕਰਨ ਦਾ ਅਟੈਂਪਟ ਲੈਣੀ ਵੀ ਮੈਂ ਮਰ ਜੂੰਗਾ ਜੀ ਤੇਲ ਪਾ ਕੇ ਜੇ ਮੈਨੂੰ ਨੌਕਰੀ ਨਾ ਦਿੱਤੀ, ਜਾਂ ਮੈਂ ਮਰ ਜੂੰਗਾ ਜੀ ਜੇ ਫਲਾਨੇ ਦੇ ਪਰਚਾ ਨਾ ਗਏ, ਉਹ 226 ਚ ਹੋਊਗਾ।
ਸਿੱਖ ਬੇਦੀਆਂ ਦਾ ਇਨਸਾਫ ਵਾਸਤੇ ਟਾਵਰਾਂ ਤੇ ਚੜ੍ਹਦੇ ਦੇਖੇ ਆ, ਸਾਡੇ ਨੌਜਵਾਨ ਨੌਕਰੀਆਂ ਲੈਣ ਦੇ ਲਈ ਅਸੀਂ ਟਾਵਰਾਂ ਦੇ ਚੜ੍ਹਦੇ,
ਉਹ 226 ਚ ਹੋਊਗਾ ਜੀ। ਇੱਕ 304 ਸਨੈਚਿੰਗ ਪਹਿਲਾਂ ਵੀ ਸੀਗਾ, 379 ਪੰਜਾਬ ਹਰਿਆਣੇ 'ਚ। ਇਹ 'ਚ ਦੇਖੋ ਹੁਣ ਸਨੈਚਿੰਗ ਜਿਹੜਾ ਇੱਕ ਆਮ ਜੁਰਮ ਹੈਗਾ ਸੁਸਾਇਟੀ ਦੇ ਵਿੱਚ, ਅਤੇ ਉਹਦੇ 'ਚ ਪਹਿਲਾਂ ਟਰੈਵਲ ਵਾਈਜ਼ ਸੈਸ਼ਨ ਸੀ ਉਹ 379B ਸੀ ਪਹਿਲਾਂ, ਅਤੇ ਹੁਣ 304 ਬਣ ਗਿਆ, ਤਾਂ ਨਾਲੇ ਉਹਦੇ 'ਚ 10 ਸਾਲ ਦੀ ਸਜ਼ਾ ਦੀ ਪ੍ਰੋਵੀਜ਼ਨ ਸੀਗੀ, ਹੁਣ ਇਹਨੂੰ ਘਟਾ ਤਾ, ਹੁਣ ਇਹ ਟਰੈਵਲ ਵਾਈ ਮੈਜਿਸਟਰੇਟ ਵੀ ਹੋ ਗਿਆ, ਅਤੇ ਜਿਹੜੀ ਸਜ਼ਾ ਵੀ ਆ ਉਹ 3 ਸਾਲ ਹੋ ਗਈ ਵੱਧ ਤੋਂ ਵੱਧ। ਸੋ ਜਿਹੜੀ ਚੀਜ਼ ਕ੍ਰਾਈਮ ਵਧਿਆ ਉਹਨੂੰ ਉਹਦੀ ਸਜ਼ਾ ਘਟਾਤੀ ਗਈ ਹੈ। ਸਨੈਚਿੰਗ ਰੋਜ਼ ਕਿਸੇ ਦਾ ਮੋਬਾਈਲ, ਕਿਸੇ ਦੀ ਚੈਨੀ, ਕਿਸੇ ਦੀਆਂ ਵਾਲੀਆਂ ਲਾ ਲਈਆਂ, ਉਹ ਸਜ਼ਾ ਜਿਹੜੀ ਵੱਧ ਲੱਗੀ ਇਹਨਾਂ ਨੂੰ ਵੀ ਜ਼ਿਆਦਾ ਹੋ ਰਹੀ ਆ, ਉਹਨੂੰ ਘਟਾ ਦਿੱਤਾ ਗਿਆ। ਸੋ ਇਹ 9 ਸੈਕਸ਼ਨ ਜਿਹੜੇ ਆ ਉਹ ਨਵੇਂ ਐਡ ਹੋਏ, ਉਹ 'ਚ ਜਿਹੜੇ ਉਹਦੇ ਦੇਖਣ ਵਾਲੇ ਆ ਉਹ 113 ਅਤੇ 152 ਜਿਹੜੇ ਪੋਲੀਟੀਕਲ ਓਪੋਨੈਂਟਸ ਦੇ ਉੱਤੇ ਜਿਹੜੇ ਆ,
ਜਿਵੇਂ 113 ਆ ਅੱਤਵਾਦ ਦੀ ਪਰਿਭਾਸ਼ਾ ਡਿਫਾਈਨ ਕੀਤੀ ਗਈ ਆ, ਤਾਂ ਅੱਜ ਤੱਕ ਨਹੀਂ ਸੀ।
ਨਹੀਂ ਨਹੀਂ ਇਹ ਪਹਿਲਾਂ ਵੀ
ਸੀ ਜਾਂ
ਇਹ ਕਾਪੀ ਪੇਸਟ, ਜਿਵੇਂ ਮੈਂ ਤੁਹਾਨੂੰ ਕਹਿਣਾ ਇਹ ਸਪੈਸ਼ਲ ਐਕਟ ਸੀ ਪਹਿਲਾਂ, ਟੈਰਰਿਸਟ ਐਕਟ ਦੀ ਪਰਿਭਾਸ਼ਾ ਜਾਂ ਉਹਦੇ ਸਬਸੈਕਸ਼ਨਸ ਉਹੀ ਸੀ ਜਿਹੜੀ ਪਹਿਲਾਂ ਟਾਡਾ 'ਚ ਸੀ, ਉਹ ਕਾਪੀ ਕੱਟ ਪੇਸਟ ਕਰਕੇ ਪੋਟਾ 'ਚ ਆਈ, ਉਹ ਪੋਟਾ 'ਚੋਂ ਕੱਟ ਪੇਸਟ ਕਰਕੇ UAPA 'ਚ ਆਈ, ਹੁਣ UAPA 'ਚ ਵੀ ਹੈਗੀ ਇਸ ਟਾਈਮ, ਅਤੇ ਉਹ 113 ਦੇ ਵਿੱਚ ਵੀ ਆ ਗਈ ਆ। ਸੋ ਟੈਰਰਿਸਟ ਐਕਟ ਸਪੈਸ਼ਲ ਐਕਟ ਸੀ, ਇਹ ਹੁਣ ਇੱਕ ਆਮ ਐਕਟ ਬਣ ਗਿਆ।
ਆਮ ਐਕਟ ਬਣਾਉਣ ਦੀ ਲੋੜ ਕਿਉਂ ਪੈ ਰਹੀ ਹੈ ਨਾ ਵੱਡੇ ਵੱਡੇ ਐਕਟਾਂ ਨੂੰ?
ਆਮ ਐਕਟ ਦਾ ਇਸ ਤਰ੍ਹਾਂ ਮੈਂ ਸਮਝਦਾ ਵੀ ਉਹਨਾਂ ਨੂੰ ਲੱਗਦਾ ਵੀ ਸਾਡਾ ਵਿਰੋਧ ਇੱਕ ਆਮ ਲੋਕਾਂ ਦੇ ਪੱਧਰ ਤੱਕ ਪਹੁੰਚ ਗਿਆ, ਅਤੇ ਇੱਕ ਸਪੈਸ਼ਲ ਐਕਟ ਦੀਆਂ ਜਿਹੜੀਆਂ ਮੰਡੇਟਰੀ ਪ੍ਰੋਵੀਜ਼ਨਾਂ ਨੂੰ ਫੋਲੋ ਕਰਨਾ ਬਹੁਤ ਔਖਾ ਹੋ ਜਾਂਦਾ ਸਰਕਾਰ ਲਈ। ਇੱਥੇ ਹੀ ਪੰਜਾਬ ਦੇ ਵਿੱਚ UAPA ਦੇ ਕੇਸ ਕਰਦਿਆਂ ਇੱਕ ਇੱਥੇ ਹੁਣ ਚੀਫ ਸੈਕਟਰੀ ਬਣਿਆ, ਉਹ ਜਦੋਂ ਡਿਪਟੀ ਚੀਫ ਸੀ ਤਾਂ ਉਹਨੇ ਫਿਰ ਬਹੁਤ ਸਾਰੀਆਂ ਸੈਂਕਸ਼ਨਾਂ ਦਿੱਤੀਆਂ, ਅਤੇ ਉਹ ਸੈਂਕਸ਼ਨ ਦੀ ਗਵਾਹੀ ਦੇਣ ਵਾਸਤੇ ਨਾ ਆਵੇ, ਅਤੇ ਉਹਨੂੰ ਸੰਮਨ ਹੋ ਗਿਆ ਕੋਰਟ 'ਚੋਂ, ਪ੍ਰੋਸੀਕਿਊਸ਼ਨ ਸਰਕਾਰੀ ਵਕੀਲ ਨੇ ਕਢਾ ਦਿੱਤੇ, ਤਾਂ ਸਰਕਾਰੀ ਵਕੀਲ ਅਤੇ DA ਲੀਗਲ ਉਹਨੇ ਚੰਡੀਗੜ੍ਹ ਛੱਡ ਕੇ ਝਾੜ ਪਾਈ ਵੀ ਤੁਸੀਂ ਮੈਨੂੰ ਨਿੱਕੀਆਂ ਨਿੱਕੀਆਂ ਸੈਂਕਸ਼ਨਾਂ ਵਾਸਤੇ ਹੀ ਸੱਦੀ ਜਾਂਦੇ ਹੋ, ਮੈਂ ਇੱਥੇ ਕੰਮ ਕਿਵੇਂ ਕਰਾਂ, ਅਤੇ ਜੇ ਮੁੜ ਕੇ ਮੈਨੂੰ ਸੰਮਨ ਆਇਆ ਤਾਂ ਤੁਹਾਡੀ ਨੌਕਰੀ ਖਾ ਜੂ ਮੈਂ। ਸੋ ਉਹ ਜਿਹੜੀਆਂ ਮੰਡੇਟਰੀ ਪ੍ਰੋਵੀਜ਼ਨਾਂ ਹਟ ਗਈਆਂ ਸਾਰੀਆਂ, ਫਿਰ 113 'ਚ ਆਉਣ ਕਰਕੇ ਆਮ ਕਾਨੂੰਨ ਹੋ ਗਿਆ। ਜਿਵੇਂ ਵੀ ਕਿਸੇ ਨੂੰ ਫੜਨ ਦੇ ਵਾਸਤੇ, ਜਿੱਦਾਂ ਹੁਣ ਟਾਡਾ ਦੇ ਵਿੱਚ ਸੀ, ਇੱਕ DSP ਪੱਧਰ ਦਾ ਅਧਿਕਾਰੀ ਉਹਦੀ ਅਪਰੂਵਲ ਦਿੰਦਾ ਸੀ ਟਾਡਾ ਦੀ FIR ਦੀ, ਅਤੇ IG ਪੱਧਰ ਦਾ ਪੁਲਿਸ ਅਧਿਕਾਰੀ ਸੈਂਕਸ਼ਨ ਦਿੰਦਾ ਸੀਗਾ ਪ੍ਰੋਸੀਕਿਊਸ਼ਨ ਲਈ। ਹੁਣ ਜਦੋਂ ਜਾਂ UAPA 'ਚ ਹੋਮ ਸੈਕਟਰੀ ਦਿੰਦਾ, ਜੇ NIA ਇਨਵੈਸਟੀਗੇਟ ਕਰੂਗੀ ਤਾਂ ਯੂਨੀਅਨ ਹੋਮ ਸੈਕਟਰੀ ਦਊਗਾ, ਉਹਦੇ 'ਚ DSP ਤੋਂ ਥੱਲੇ ਵਾਲਾ ਪੱਧਰ ਕਰ ਹੀ ਨਹੀਂ ਸਕਦਾ। ਇਹ ਭਾਵਾਂ 113 ਜਿਹੜੀ ਆ ਹੌਲਦਾਰ ਦਰਜ ਕਰ ਦੇਵੇ। ਹਾਂ, ਅਜੇ ਹਾਲ ਦੀ ਘੜੀ ਹੈਗੀ ਆ ਵੀ ਜਦੋਂ ਜਿੰਨਾ ਚਿਰ UAPA ਆ ਉਹਨਾਂ ਚਿਰ ਤੱਕ SP ਤੈਅ ਕਰੂਗਾ ਵੀ ਇਹਨੂੰ UAPA 'ਚ ਰੱਖਾਂ ਜਾਂ ਟੈਰਰਿਸਟ ਐਕਟ 113 ਦੇ ਵਿੱਚ ਰੱਖਾਂ। ਸੋ ਕੋਈ ਖਾਸ ਪ੍ਰੋਵੀਜ਼ਨ ਹੋਣੀ ਨੂੰ ਆਮ ਬਣਾ ਦੇਣਾ, ਉਹ ਤੋਂ ਹੀ ਪਤਾ ਲੱਗਦਾ ਵੀ ਤੁਹਾਡੇ ਖਿਲਾਫ਼ ਜਿਹੜਾ ਲੋਕਾਂ ਦਾ ਰੋਸ ਆ, ਅਤੇ ਤੁਸੀਂ ਉਹਨੂੰ ਦਬਾਉਣ ਵਾਸਤੇ ਇੱਕ ਆਮ ਪੁਲਿਸ ਵਾਲੇ ਨੂੰ ਵੀ ਉਹਦੇ ਅਧਿਕਾਰ ਦਿੱਤੇ, ਜਿਹੜੇ ਅਧਿਕਾਰ ਇੱਕ ਖਾਸ ਪੁਲਿਸ ਵਾਲੇ ਨੂੰ ਜਾਂ ਖਾਸ ਏਜੰਸੀ ਕੋਲ ਸੀਗੇ ਅਤੇ ਉਹ ਤੁਸੀਂ ਆਮ ਪੁਲਿਸ ਵਾਲਿਆਂ ਨੂੰ ਦੇ ਤੇ, ਇਹਦੇ ਨਾਲ ਕਰਪਸ਼ਨ ਵੀ ਵਧੂਗੀ। ਲੋਕ ਕਹਿਣ ਕਰਨਗੇ ਵੀ ਦੇਖ ਲਾ ਫਿਰ ਤੂੰ ਤਾਂ UAPA 'ਚ ਕਰਤਾ ਅਤੇ ਫਿਰ ਤੈਨੂੰ 113 'ਚ ਛਡਾ ਦੀਏ ਤੇਰਾ ਖਿਹੜਾ। ਸੋ ਉਹਦੇ ਨਾਲ ਕਰਪਸ਼ਨ ਵੀ ਵਧੀ ਆ। ਮੈਜਿਸਟਰੇਟ ਦੇ ਅਧਿਕਾਰ ਆਲਰੇਡੀ ਕਮਿਸ਼ਨਰ ਆਫਿਸ ਨੂੰ ਮਿਲੇ ਹੋਏ ਆ, ਜਿਹ 'ਚੋਂ 57 ਪਹਿਲਾਂ ਕਹਿੰਦੇ ਸੀ, ਹੁਣ ਨਵੇਂ ਸੈਕਸ਼ਨ ਆ ਜਿਹੜੇ BNSS ਜਿਹੜੀ ਹੈਗੀ ਆ, ਅਤੇ ਉਹ ਮੈਜਿਸਟਰੇਟਾਂ ਨੂੰ ਦੇ ਅਧਿਕਾਰ ਆਲਰੇਡੀ ਪੁਲਿਸ ਨੂੰ ਦਿੱਤੇ ਹੋਏ ਆ, ਜਿਹੜੇ ਅੰਗਰੇਜ਼ਾਂ ਨੇ ਕਿਸੇ ਟਾਈਮ ਦੇ ਕੇ ਵਾਪਸ ਲੈ ਲਏ ਸੀ। ਇੱਥੇ ਫਿਰ ਜਿਹੜੇ 2010 ਦੇ ਵਿੱਚ ਇਹਨਾਂ ਨੇ ਮੈਜਿਸਟਰੇਟ ਦੇ ਅਧਿਕਾਰ ਕਮਿਸ਼ਨਰ ਪੁਲਿਸ ਨੂੰ ਜਿਹੜੇ ਆ ਉਹ ਦੇ ਦਿੱਤੇ ਆ। ਸੋ ਪੁਲਿਸ ਸਟੇਟ ਬਣਾਉਣ ਦੇ ਵਿੱਚ ਵੱਡਾ ਕਦਮ ਹੋਣਗੇ ਇਹ ਕਾਨੂੰਨ। ਅਜੇ ਭਾਵੇਂ ਲਾਗੂ ਹੋਣ ਤੱਕ ਦੇ ਦਿਸਦਾ ਨੀਗਾ ਵੀ ਪਤਾ ਨਹੀਂ ਕੀ ਹੋਣਾ, ਜਦੋਂ ਸਰਕਾਰ ਦੇ ਖਿਲਾਫ ਲੋਕਾਂ ਦਾ ਰੋਹ ਵਧਣਾ ਹੈਗਾ ਤਾਂ ਫਿਰ ਇਹਨਾਂ ਦੀ ਜਿਹੜੀ ਆ ਵਰਤੋਂ ਜਿਹੜੀ ਆ ਲੱਗਦੀ, ਨਾ ਵਰਤੋਂ ਹੋਵੇ ਤਾਂ ਵਧੀਆ ਗੱਲ ਆ, ਪਰ ਜਦੋਂ ਹੋਊਗੀ ਤਾਂ ਬੜੀ ਸਖਤ ਤਰੀਕੇ ਦੇ ਨਾਲ ਲੱਗਦਾ ਵੀ।
ਮੋਬ ਲਿੰਚਿੰਗ ਦੇ ਕਾਨੂੰਨ ਦੀ ਮੰਗ ਕੀਤੀ ਜਾ ਰਹੀ ਸੀ, ਮੋਬ ਲਿੰਚਿੰਗ ਦਾ ਕਾਨੂੰਨ ਲੈ ਕੇ ਆਈ ਆ ਸਰਕਾਰ ਇਸ ਦੇ ਵਿੱਚ, ਅਤੇ ਉਹ ਕਾਨੂੰਨ ਮਤਲਬ ਕਿਵੇਂ ਆ ਹੁਣ, ਕਿੰਨਾ ਕੁ ਵੱਖਰਾ ਆ, ਜਾਂ ਉਹ ਕਾਨੂੰਨ ਜਿਸ ਤਰ੍ਹਾਂ ਦੀਆਂ ਘਟਨਾਵਾਂ ਅਸੀਂ ਭਾਰਤ ਦੇ ਵਿੱਚ ਮੋਬ ਲਿੰਚਿੰਗ ਉੱਤੇ ਦੇਖੀਆਂ ਕਿ ਕੋਈ ਪਸ਼ੂ ਖਰੀਦ ਕੇ ਲਿਜਾ ਵੀ ਰਿਹਾ ਹੋਵੇ ਜਾਂ ਕੋਈ ਵੇਚਣ ਜਾ ਰਿਹਾ ਹੋਵੇ ਉਹਨਾਂ ਨੂੰ ਵੀ ਮਾਰ ਦਿੱਤਾ ਜਾਂਦਾ ਸੀ, ਉਹ ਘਟਨਾਵਾਂ ਦੇ ਉੱਤੇ ਇਹ ਕਾਨੂੰਨ ਰੋਕ ਲਗਾਉਣ ਦੇ ਵਿੱਚ ਸਮਰੱਥ ਹੈ?
ਦੇਖੋ ਉਹਦੇ 'ਚ ਮੋਬ ਲਿੰਚਿੰਗ ਸਪੈਸੀਫਿਕ ਸ਼ਬਦ ਤਾਂ ਨਹੀਂ ਵਿੱਚ ਕਿਤੇ ਵੀ ਲਿਖਿਆ। 117(4) ਸੈਕਸ਼ਨ ਹੈਗਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਗਰੀਵੀਅਸ ਹਰਟ, ਵੀ ਉਹਨੂੰ ਇਹ ਦੇਖ ਕੇ ਉਹਦੀ ਰੇਸ ਰਿਲੀਜਨ ਦੇ ਹਿਸਾਬ ਦੇ ਨਾਲ ਕਿਸੇ ਨੂੰ ਸੱਟ ਮਾਰਨੀ, ਜਿਹੜਾ ਕਿ 326 ਸੀਗੀ ਉਹ ਆਮ ਸੱਟ ਦਾ ਸੀ, ਕਿਸੇ ਨੂੰ ਗਰੀਵੀਅਸ ਸੱਟ ਲਾਉਣੀ ਉਹ 326 ਸੀ, ਹੁਣ 117 ਦੇ ਵਿੱਚ ਕਰਕੇ 22-25 ਤਾਂ ਉਹਦੇ ਵਿੱਚ 117(4) ਦੇ ਵਿੱਚ ਇਹ ਜਿਹੜੀ ਪ੍ਰੋਵੀਜ਼ਨ ਕੀਤੀ ਹੈਗੀ ਵੀ ਕਿਸੇ ਨੂੰ ਧਰਮ ਜਾਤ ਦੇ ਆਧਾਰ ਦੇ ਉੱਤੇ ਕਿਸੇ ਦੀ 5 ਤੋਂ ਵੱਧ ਬੰਦਿਆਂ ਵੱਲੋਂ ਜਿਹੜੀ ਕੁੱਟਮਾਰ ਕਰਨੀ ਹੈਗੀ ਉਹ 148-49 ਪਹਿਲਾਂ ਇਸ ਤਰ੍ਹਾਂ ਤਾਂ ਨਹੀਂ ਸੀਗਾ ਵੀ ਰਿਲੀਜਨ ਬੇਸ ਦੇ ਉੱਤੇ ਇਹ ਸ਼ਬਦ ਨਵੇਂ ਆਏ ਹੈਗੇ ਆ, ਪਰ ਉਹ ਆਲਰੇਡੀ ਸੀਗਾ ਵੀ ਇੰਨੇ ਤੋਂ ਵੱਧ ਬੰਦੇ ਜਿਹੜੇ ਆ, ਦੋ ਤੋਂ ਵੱਧ ਬੰਦੇ ਕੌਨਸਪਰੇਸੀ ਕਰ ਸਕਦੇ ਆ, ਤਾਂ ਇਹ ਯਾਨੀ ਕਿ ਸ਼ਬਦ ਜਿਹੜਾ 5 ਤੋਂ ਵੱਧ ਬੰਦੇ ਜੇ ਕਿਸੇ ਬੰਦੇ ਨੂੰ ਧਰਮ ਦੇ ਆਧਾਰ ਦੇ ਉੱਤੇ ਆ ਤਾਂ ਉਹ 117(4) ਦੇ ਵਿੱਚ ਕਵਰ ਹੋਣਗੇ ਜੇ ਉਹਨੂੰ ਹਲਟ ਕਰਦੇ ਆ। ਜੇ ਕਿਸੇ ਦੀ ਡੈਥ ਹੋਣ ਦੀ ਫਿਰ ਤਾਂ ਚਲੋ ਹੋ ਹੀ ਗਿਆ ਨਾ, ਜੇ ਸੱਟ ਫੇਟ ਮਾਰਦੇ ਤਾਂ ਉੱਥੇ 7 ਦੀ ਸਜ਼ਾ ਦੀ ਜਿਹੜੀ ਪ੍ਰੋਵੀਜ਼ਨ ਹੈਗੀ ਆ ਉਹ 'ਚ ਵੱਧ ਤੋਂ ਵੱਧ ਸਜ਼ਾ ਤਾਂ 7 ਹੋ ਸਕਦੀ ਹੈ ਕਿਸੇ ਨੂੰ ਜੇ ਗਰੀਵੀਅਸ ਹਲਟ ਇਸ ਆਧਾਰ ਦੇ ਉੱਤੇ ਲਾਈ ਜਾਂਦੀ।
ਪਰ ਜਿਹੜੀਆਂ ਘਟਨਾਵਾਂ ਮੋਬ ਲਿੰਚਿੰਗ ਦੇ ਨਾਂ ਦੇ ਉੱਤੇ ਭਾਰਤ ਦੇ ਵਿੱਚ ਹੋਈਆਂ ਨੇ, ਕੀ ਉਹਨਾਂ ਘਟਨਾਵਾਂ ਦੇ ਬਰਾਬਰ ਦਾ ਕਾਨੂੰਨ ਹੈ ਵੀ ਲੱਗਦਾ ਕਿ ਉੱਥੇ ਰੋਕਥਾਮ ਕਰੂਗਾ?
ਉੱਥੇ ਉਹਨਾਂ ਘਟਨਾਵਾਂ ਦੇ ਪੱਧਰ ਦਾ ਨਹੀਂ ਹੈਗਾ, ਕਿਉਂਕਿ ਉਹਦੇ ਵਿੱਚ ਪੋਲੀਟੀਕਲ ਇੰਟਰਫੇਰੈਂਸ ਬਹੁਤ ਜ਼ਿਆਦਾ ਹੁੰਦੀ ਆ, ਲੋਕਲ ਪੁਲਿਸ ਦੀ ਸਹਿਮਤੀ ਵੀ ਹੁੰਦੀ ਆ, ਤਾਂ ਉਹਦੇ ਉਹਨਾਂ ਉਸ ਲੈਵਲ ਦੇ ਉੱਤੇ ਨਹੀਂ ਕਵਰ ਕਰੂਗਾ। ਸਿਰਫ ਜਿਹੜੇ ਬੰਦੇ ਅੱਗੇ ਕੰਮ ਕਰਨ ਗਏ ਹੋਏ ਆ, ਮੰਨ ਲਓ ਮਾਰਕੁੱਟ ਕਰਨ ਗਏ ਆ, ਉਹਨਾਂ ਨੂੰ ਹੀ ਕਵਰ ਕਰੂਗਾ। ਉਹਨਾਂ ਦੇ ਪਿੱਛੇ ਕੌਣ ਲੋਕ ਸੀ ਉਹਨਾਂ ਨੂੰ ਇਹ ਵੀ ਸਪੈਸੀਫਿਕ ਕੋਈ ਉਹਨਾਂ ਨੂੰ ਹੱਥ ਨਹੀਂ ਪਾਉਂਦਾ ਵੀ ਹਾਂ ਕੋਈ ਪੋਲੀਟੀਕਲ ਥਿੰਕਿੰਗ ਦੇ ਲੋਕ ਦੂਜੀ ਪੋਲੀਟੀਕਲ ਥਿੰਕਿੰਗ ਨੂੰ ਜਾਂ ਦੂਜੇ ਧਰਮ ਦੇ ਲੋਕਾਂ ਨੂੰ ਮਾਰਨ ਵਾਸਤੇ ਗਏ ਆ, ਅਤੇ ਉਹਨਾਂ ਦੇ ਪਿੱਛੇ ਜਿਹੜੀ ਸੋਚ ਬੈਠੇ ਬੰਦੇ ਹੈਗੇ ਉਹਨਾਂ ਨੂੰ ਕਵਰ ਕਰੂਗੀ। ਇਹੋ ਜਿਹੀ ਕੋਈ ਸੰਭਾਵਨਾ ਨਹੀਂ ਹੈਗਾ। ਜਿਹੜੇ ਲੜਾਈ ਹੋ ਰਹੀ ਆ ਅਤੇ ਕਿਸੇ ਨੂੰ ਧਰਮ ਦੇ ਆਧਾਰ ਦੇ ਉੱਤੇ ਮਾਰਿਆ ਉਹਦੇ ਵਿੱਚ 7 ਦੀ ਸਜ਼ਾ ਦੀ ਪ੍ਰੋਵੀਜ਼ਨ ਹੈ 117(4) ਦੇ ਵਿੱਚ ਹੀ।
ਮੈਂ ਗੱਲਬਾਤ ਨੂੰ ਸਮਾਪਤੀ ਵਾਲੇ ਪਾਸੇ ਲੈ ਕੇ ਜਾਵਾਂਗਾ। ਆਖਰੀ ਕੁਝ ਸਵਾਲ ਨੇ ਕਿ ਸਿੱਖ ਬੜੇ ਲੰਬੇ ਸਮੇਂ ਤੋਂ ਮੰਗ ਕਰ ਰਹੇ ਸੀ ਵੀ ਜੋ ਧਾਰਮਿਕ ਭਾਵਨਾਵਾਂ ਦਾ ਵਾਲਾ ਜਿਹੜਾ ਕੇਸ ਹੁੰਦਾ ਉਹਨੂੰ ਸਖ਼ਤ ਕੀਤਾ ਜਾਵੇ, ਸਿੱਖ ਉਮਰ ਕੈਦ ਜਾਂ ਜਿਹੜੀ ਮੌਤ ਦੀ ਸਜ਼ਾ ਵਰਗੀਆਂ ਜਿਹੜੀਆਂ ਸਜ਼ਾਵਾਂ ਨੇ ਉਹ ਮੰਗ ਰਹੇ ਸੀ। 295A ਜਿਹੜੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਉੱਤੇ ਲੱਗਦਾ, ਕੀ ਸਿੱਖਾਂ ਦੇ ਵਾਸਤੇ ਕੋਈ ਕਾਨੂੰਨ ਆਇਆ ਜਾਂ ਸਿੱਖਾਂ ਇਕੱਲਿਆਂ ਵਾਸਤੇ ਨਾ ਆਇਆ ਹੋਵੇ, ਧਾਰਮਿਕ ਭਾਵਨਾਵਾਂ ਦੇ ਉੱਤੇ ਕੋਈ ਸਖ਼ਤ ਕਾਨੂੰਨ ਆਇਆ ਹੋਵੇ ਜਾਂ ਜਿਸ ਦੇ ਵਿੱਚ ਸਜ਼ਾਵਾਂ ਨੂੰ ਕੋਈ ਸਖ਼ਤ ਕੀਤਾ ਗਿਆ ਹੋਵੇ, ਅਜਿਹੀ ਕੋਈ ਕਾਨੂੰਨ ਆਇਆ?
ਨਹੀਂ, ਜਿਹੜੀ 295 ਸੀਗਾ ਜੀ ਵੀ ਕੋਈ ਧਾਰਮਿਕ ਜਗ੍ਹਾ ਨੂੰ ਨੁਕਸਾਨ ਪਹੁੰਚਾਉਣਾ ਭਾਵਨਾਵਾਂ ਤਾਂ 295A ਆ। 295 ਦੀ 298 ਹੋ ਗਈ ਆ, ਐਜ਼ ਇਟ ਇਜ਼ ਕਾਪੀ ਪੇਸਟ ਆ। 295A ਦੀ 299 ਹੋ ਗਈ ਆ, ਉਹ ਵੀ ਐਜ਼ ਇਟ ਇਜ਼ ਹੀ ਹੋ ਗਈ ਆ। ਸੋ ਉਹਦੇ 'ਚ ਕੋਈ ਚੇਂਜ ਨਹੀਂ ਕੀਤੀ, ਉਹ 'ਚ ਜਿੰਨੀ ਸਜ਼ਾ ਸੀਗਾ 2-3 ਸਾਲ ਉਨੀ ਹੀ ਸਜ਼ਾ ਦੀ ਜਿਹੜੀ ਆ ਉਹ ਪ੍ਰੋਵੀਜ਼ਨ ਹੈਗੀ ਆ। ਹਾਂ, ਜਿਹੜੀ ਤੁਸੀਂ ਕਹਿੰਦੇ ਵੀ ਬੇਅਦਬੀਆਂ ਦੇ ਸੰਬੰਧ ਦੇ ਵਿੱਚ, ਦੇਖੋ ਕਿਸੇ ਖਾਸ ਧਰਮ ਲਈ ਕਾਨੂੰਨ ਨਹੀਂ ਬਣਨਾ ਵੀ ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਸਤੇ ਕੋਈ ਕਾਨੂੰਨ ਬਣੇ। ਇਹੋ ਜਿਹੀ ਪ੍ਰੋਵੀਜ਼ਨ ਬਾਦਲ ਸਰਕਾਰ ਦੇ ਟਾਈਮ ਕਰਕੇ ਇਹਨਾਂ ਨੇ, ਕਿਉਂਕਿ ਇਹ ਸੈਂਟਰਲ ਐਕਟ ਹੈਗਾ, ਜੇ ਕੋਈ ਸਟੇਟ ਉਹਦੇ 'ਚ ਅਮੈਂਡਮੈਂਟ ਚਾਹੁੰਦੀ ਆ ਤਾਂ ਉਹ ਕਰਕੇ ਸੈਂਟਰ ਦੀ ਮਨਜ਼ੂਰੀ ਲੈਣੀ ਜ਼ਰੂਰੀ ਆ। ਇਹਨਾਂ ਨੇ 295 ਏ ਕੀਤਾ ਸੀ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਨੂੰ 10 ਸਾਲ ਦੀ ਸਜ਼ਾ ਦੀ ਹੋਵੇ ਜਾਂ ਉਮਰ ਕੈਦ ਅਪਟੈਲ ਹੋ ਜਾਵੇ, ਪਰ ਉਸ ਸੈਂਟਰ ਨੇ ਜਿਹੜੀ ਆ ਉਹ ਪ੍ਰਵਾਨ ਨਹੀਂ ਕੀਤੀ ਸੀ ਉਮਰ ਕੈਦ ਦੀ। ਉਹਨਾਂ ਕਿਹਾ ਵੀ ਨਹੀਂ, ਕਿਸੇ ਇੱਕ ਖਾਸ ਧਰਮ ਲਈ ਨਹੀਂ ਹੋ ਸਕਦੀ। ਫਿਰ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਧਰਮਾਂ ਦਾ ਕੀਤਾ ਸੀਗਾ ਵੀ ਇਹ 'ਚ ਸਜ਼ਾ ਵਾਧਾ ਕੀਤਾ ਜਾਵੇ 295। ਬਾਦਲ ਨੇ 295 ਰਿਕਮੈਂਡ ਕੀਤੀ ਸੀ, ਉਹਦੀ ਰਿਜੈਕਟ ਕਰਤੀ ਉਹਨਾਂ ਨੇ। ਫਿਰ ਕੈਪਟਨ ਨੇ 295 ਦੇ ਵਿੱਚ ਹੀ ਸਜ਼ਾ ਦੇ ਵਾਧੇ ਦੀ ਪ੍ਰੋਵੀਜ਼ਨ ਕੀਤੀ ਸੀ ਵੀ 3 ਸਾਲ ਤੋਂ ਵਧਾ ਕੇ 10 ਸਾਲ ਕਰੋ। ਉਹ ਵੀ ਨਹੀਂ ਹੋਈ, ਉਹ ਵੀ ਫਿਰ ਹੁਣ ਤਾਂ ਇਹ IPC ਖਤਮ ਹੀ ਹੋ ਗਈ। ਅਤੇ ਚਾਹੀਦਾ ਤਾਂ ਇਹ ਸੀ ਵੀ ਉਹਦੀ ਉਹ ਰਿਕਮੈਂਡੇਸ਼ਨ ਨਵੇਂ ਕਾਨੂੰਨ ਦੀਆਂ ਨਵੇਂ ਸੈਕਸ਼ਨ ਦੇ ਵਿੱਚ ਸਜ਼ਾ ਦਾ ਵਾਧਾ ਹੁੰਦਾ। ਸੋ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਉਹੀ ਜੋ ਅੱਗੇ ਸੀਗਾ। ਹਾਂ, ਜਿਹੜੀ ਉਹ 'ਚ ਸੈਕਸ਼ਨ ਅੱਗੇ ਹੁੰਦਾ ਸੀ ਕਿਸੇ ਗਾਂ ਮੱਝ ਕੱਟੇ ਨੂੰ ਮਾਰਨਾ, ਉਹਦੇ 'ਚ ਸਜ਼ਾ ਜ਼ਰੂਰ ਜਿਹੜੀ ਆ ਉਹ 5 ਸਾਲ ਕਰ ਦਿੱਤੀ ਇਹਨਾਂ ਨੇ, ਕਿ ਕੁੱਤੇ ਨੂੰ ਸੋਟੀ ਮਾਰਨੀ, ਕੋਈ ਉਹਦਾ ਅੰਗ ਲਾ ਦੇਣਾ, ਉਹਦੇ 'ਚ ਸਜ਼ਾ ਦਾ ਜ਼ਰੂਰ ਵਾਧਾ ਹੋਇਆ। ਪਰ ਧਾਰਮਿਕ ਭਾਵਨਾਵਾਂ ਸਪੈਸੀਫਿਕ ਸਿੱਖਾਂ ਨਾਲ ਸੰਬੰਧਿਤ ਜਾਂ ਕਿਸੇ ਖਾਸ ਦੇ ਨਾਲ ਕੋਈ ਵਾਧਾ ਨਹੀਂ ਹੋਇਆ। ਅੱਜ ਦੀ ਤਰੀਕ ਤੱਕ ਜਿਹੜਾ ਵੀ ਕੋਈ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਵਾਲਾ ਪਰਚਾ ਹੋਊਗਾ ਉਹਦੇ 'ਚ ਉਨੀ ਹੀ ਸਜ਼ਾ ਜਿੰਨੀ ਪਹਿਲਾਂ ਸੀਗੀ ਹੁਣ ਵੀ ਆ। ਜਿਹੜਾ ਵਾਧਾ ਹੋਊਗਾ ਜਦੋਂ ਕਿਤੇ ਉਹ ਜਦੋਂ ਵਾਧੇ ਦਾ ਨੋਟੀਫਿਕੇਸ਼ਨ ਜਾਰੀ ਹੋ ਜਾਊਗਾ ਉਸ ਸਮੇਂ ਤੋਂ ਬਾਅਦ ਹੋਈਆਂ FIRਾਂ ਦੇ ਉੱਤੇ ਹੀ ਉਹ ਲਾਗੂ ਹੋਊਗਾ ਕਾਨੂੰਨ ਮੁਤਾਬਕ। ਰੈਟਰੋਸਪੈਕਟਿਵ ਜੇ ਮੰਨ ਲਓ ਅੱਜ ਕੋਈ ਵਾਧਾ ਹੋ ਜਾਂਦਾ, ਨੋਟੀਫਿਕੇਸ਼ਨ ਹੋ ਗਿਆ, ਤਾਂ ਜਿਹੜੀਆਂ 2015 ਦੀਆਂ 16, 17, 17, 20, 22, 24 ਤੱਕ ਘਟਨਾਵਾਂ ਹੈਗੀਆਂ ਉਹਨਾਂ 'ਤੇ ਉਹ ਸਜ਼ਾ ਦੀ ਪ੍ਰੋਵੀਜ਼ਨ ਨਹੀਂ ਲੱਗਣੀ, ਉਹ 'ਚ ਉਨੀਓ ਹੀ ਸਜ਼ਾ ਰਹਿਣੀ ਆ। ਸੋ ਜਿਹੜੇ ਲੋਕ ਇਸ ਤਰ੍ਹਾਂ ਕਹਿੰਦੇ ਸਖ਼ਤ ਸਜ਼ਾ ਹੋਣੀ ਚਾਹੀਦੀ, ਫਾਂਸੀ ਲੱਗਣੀ ਚਾਹੀਦੀ ਆ, ਉਹ ਸਿਰਫ ਪੋਲੀਟੀਕਲ ਸਟੇਟਮੈਂਟਸ ਹੈਗੀਆਂ ਜਾਂ ਕੋ ਉਹਨਾਂ ਦੇ ਆਪਣੇ ਹਿੱਤ ਹੈਗੇ ਆ। ਕਾਨੂੰਨ ਜਾਣਨ ਵਾਲੇ ਨੂੰ ਪਤਾ ਵੀ ਇਸ ਤਰ੍ਹਾਂ ਕਾਨੂੰਨ ਦੇ ਵਿੱਚ ਸਜ਼ਾ ਨਹੀਂ ਵੱਧ ਸਕਦੀ, ਜੇ ਵਧੇ ਤਾਂ ਨਵੀਆਂ FIR 'ਤੇ ਲੱਗਣਗੀਆਂ, ਪਿਛਲੀਆਂ FIR ਦੇ ਉੱਤੇ ਉਹਦਾ ਕੋਈ ਅਸਰ ਨਹੀਂ, ਉਹ 'ਚ ਜਿੰਨੀ ਸਜ਼ਾ ਹੈਗੀ ਆ ਉਨੀ ਹੀ ਰਹੇਗੀ।
ਅਤੇ ਮੈਂ ਅਖੀਰ ਦੇ ਵਿੱਚ ਇਹ ਗੱਲ ਕਰਾਂਗਾ ਵੀ ਜਿਵੇਂ ਇਸ ਮੁਲਕ ਦੇ ਵਿੱਚ ਬਹੁਤ ਸਾਰੇ ਜਿਹੜੀਆਂ ਨਸਲਾਂ ਧਰਮਾਂ ਦੇ ਲੋਕ ਰਹਿੰਦੇ ਨੇ, ਬੜੀਆਂ ਕੌਮਾਂ ਇੱਥੇ ਵੱਸਦੀਆਂ ਨੇ, ਤਾਂ ਜਿਹੜੇ ਇੱਕ ਤਰ੍ਹਾਂ ਦੇ ਕਾਨੂੰਨ ਨੇ ਇਹ ਕੀ ਉਹਨਾਂ ਸਾਰਿਆਂ ਦੇ ਨਾਲ ਇਨਸਾਫ ਕਰਦੇ ਨੇ ਜਾਂ ਇਹ ਕਿਸੇ ਖਾਸ ਹਿੱਤਾਂ ਦੀ ਪੂਰਤੀ ਕਰਦੇ ਨੇ? ਤੁਹਾਨੂੰ ਨਿੱਜੀ ਤੌਰ ਦੇ ਉੱਤੇ ਕੀ ਲੱਗਦਾ?
ਦੇਖੋ, ਇਹ ਜਿਹੜੇ ਕਾਨੂੰਨ ਹੈਗੇ ਇਹ ਤਾਂ ਸਟੇਟ ਦੇ ਹਿੱਤਾਂ ਦੀ ਪੂਰਤੀ ਕਰਦੇ ਆ। ਉੱਥੇ ਕੋਈ ਵੀ ਪਾਰਟੀ ਦੀ ਸਰਕਾਰ ਬੈਠੀ ਹੋਵੇ ਕਿਉਂਕਿ ਕਾਨੂੰਨ ਨਵੇਂ ਤਰੀਕੇ ਨਾਲ ਨਹੀਂ ਬਣੇ, ਪੁਰਾਣੇ ਹੀ ਬਣੇ ਆ ਅੰਗਰੇਜ਼ਾਂ ਦੇ, ਉਹਦੀ ਕਾਪੀ ਪੇਸਟ ਜਾਂ ਮਾਈਨਰ ਚੇਂਜਿਸ ਦੇ ਨਾਲ। ਸੋ ਅੰਗਰੇਜ਼ ਇਸ ਖਿੱਤੇ ਦੇ ਵਿੱਚ ਹਾਕਮ ਧਿਰ ਸੀਗੀ ਅਤੇ ਉਹਨਾਂ ਨੇ ਜਿਹੜੇ ਹਕੂਕ ਜਿਹੜੇ ਸੀਗੇ ਇੱਥੇ ਸਬਜੈਕਟ ਸੀਗੇ ਲੋਕ ਉਹਨਾਂ ਨੂੰ ਕੰਟਰੋਲ ਕਰਨ ਲਈ ਕਾਨੂੰਨ ਸੀ। ਅਤੇ ਹੁਣ ਵੀ ਜਿਹੜਾ ਰਜ਼ੀਮ 2014 ਤੋਂ ਹੈਗਾ ਉਹ ਵੀ ਜਾਂ ਉਸ ਤੋਂ ਪਹਿਲਾਂ ਵੀ ਰਿਹਾ ਹੈਗਾ, ਉਹਨਾਂ ਨੇ ਵਰਤੋਂ ਦੁਰਵਰਤੋਂ ਜਿਹੜੀ ਆ ਇਸੇ ਤਰ੍ਹਾਂ ਕਰਨੀ ਹੁੰਦੀ ਆ ਲੋਕਾਂ ਨੂੰ, ਜਿਹੜਾ ਅਦਾਲਤਾਂ ਦੇ ਵਿੱਚ ਉਲਝਾਈ ਰੱਖਣਾ। ਹੁਣ ਲੋਕ 7-7 ਸਾਲ 10-10 ਸਾਲ ਜੇਲ੍ਹਾਂ 'ਚ ਰਹਿ ਕੇ, ਹੁਣ ਜਿਹੜੀ ਲੋੜ ਸੀ ਉਹ ਤਾਂ ਇਹ ਸੀਗਾ ਵੀ ਫਾਸਟ ਟਰੈਕ ਦੇ ਉੱਤੇ ਲੱਗੇ, ਵਿਕਟਮ ਨੂੰ ਵੀ ਇਨਸਾਫ ਮਿਲੇ, ਦੋਸ਼ੀ ਨੂੰ ਵੀ ਸਜ਼ਾ ਮਿਲੇ। ਪਰ ਇੱਥੇ ਇਹਨਾਂ ਨੂੰ ਪਤਾ ਹੈਗਾ ਹੁਣ ਦੋਸ਼ੀ 10-15 ਸਾਲ ਜੇਲ੍ਹ 'ਚ ਰਹਿ ਕੇ ਮੁੜ ਕੇ ਕਹਿੰਦੇ ਜੀ ਇਹ ਬਰੀ ਹੋ ਗਿਆ, ਜਾ ਤੂੰ ਘਰ ਨੂੰ, ਅਤੇ ਉਹਦੇ 10 ਸਾਲ ਦਾ ਕੌਣ ਲੇਗਾ ਤੇਗਾ ਦਊਗਾ? ਬੇਲ ਜਿਹੜੇ ਆ ਮੈਟਰ ਆ ਉਹ ਨਹੀਂ ਕੰਸੀਡਰ ਹੁੰਦੇ, 2.5-3 ਸਾਲ ਹਾਈ ਕੋਰਟ ਬੇਲਾਂ ਪੈਂਡਿੰਗ ਰੱਖਦੀ ਹੈ। ਸੁਪਰੀਮ ਕੋਰਟ ਇੱਕ ਕਹਿ ਦਿੰਦੀ ਹੈ ਵੀ ਰੋਜ਼ ਇੱਕ ਦਿਨ ਬੰਦੇ ਦਾ ਜਿਹੜਾ ਉਹਦੀ ਲਿਬਰਟੀ ਜਿਹੜੀ ਕਲਟੇਲ ਹੁੰਦੀ ਆ ਜੇ ਤੁਸੀਂ ਤਰੀਕ ਪਾਉਂਦੇ ਹੋ, ਅਤੇ ਹਾਈ ਕੋਰਟ ਮੈਂ 2.5-3 ਸਾਲ ਦੇਖਿਆ ਹਾਈ ਕੋਰਟ ਬੇਲਾਂ ਪੈਂਡਿੰਗ ਰੱਖਦੀ ਹੈ। ਅਤੇ ਉਹ ਅਸਲ 'ਚ ਤਾਂ ਉਹਨਾਂ ਦੀ ਲੋੜ ਆ, ਉਹਨਾਂ ਦੀ ਲੋੜ ਕੀ ਆ? ਜੇ ਤਾਂ ਲੋੜ ਉਹਨਾਂ ਦੇ ਮੁਤਾਬਕ ਕੋਈ ਡਿਲੇ ਹੋ ਰਹੀ ਆ ਤਾਂ ਉਹਨਾਂ ਨੇ ਕਹਿਣਾ ਦੇਖੋ ਜੀ ਡਿਲੇ ਹੋ ਰਹੀ। ਜੇ ਉਹਨਾਂ ਨੂੰ ਲੱਗਦਾ ਹੋਇਆ ਵੀ ਡਿਲੇ ਕਰਨੀ ਸਾਡੇ ਫਾਇਦੇ 'ਚ, ਤਾਂ ਫਿਰ ਉਹ ਜਾਣ ਬੁੱਝ ਕੇ ਡਿਲੇ ਕਰਦੇ। ਆਪਣਾ ਬਣਾਇਆ ਹੋਇਆ ਕਾਨੂੰਨ ਆਪ ਹੀ ਉਲੰਘਿਆ ਜਾਂਦਾ, ਉਹ ਭਾਵੇਂ ਅਦਾਲਤਾਂ ਵੀ ਉਹਦੇ ਤੋਂ ਬਰੀ ਨਹੀਂ ਕੀਤੀਆਂ ਜਾ ਸਕਦੀਆਂ, ਕਿਉਂਕਿ ਅਦਾਲਤਾਂ ਵੀ ਉਹਨਾਂ ਕਾਨੂੰਨਾਂ ਦੀ ਦੁਰਵਰਤੋਂ ਨੂੰ ਰੋਕਣ ਦੇ ਵਿੱਚ ਕਾਮਯਾਬ ਨਹੀਂ ਹੁੰਦੀਆਂ, ਕਿਉਂਕਿ ਅਦਾਲਤੀ ਕੁਰਸੀਆਂ ਦੇ ਉੱਤੇ ਬੈਠੇ ਹੋਏ ਲੋਕਾਂ ਦੇ ਵੀ ਹੁਣ ਪੋਲੀਟੀਕਲ ਧੜੇ ਬਣ ਚੁੱਕੇ ਆ। ਬਹੁਤੇ ਜੱਜ ਦੇਖਦੇ ਆ ਵੀ ਹਾਂ ਹੁਣ ਮੈਂ ਜੱਜ ਰਿਟਾਇਰ ਹੋਊਂਗਾ, ਮੈਨੂੰ ਕੋਈ ਚੇਅਰਮੈਨ ਹੀ ਮਿਲ ਜੀ, ਮੈਨੂੰ ਕੋਈ ਕਮਿਸ਼ਨਰ ਹੀ ਮਿਲ ਜਾਵੇ, ਮੈਂ ਰਾਜ ਸਭਾ ਦਾ ਮੈਂਬਰ, ਜਿਵੇਂ ਪਿੱਛੇ ਉਹ ਰੰਜਨ ਗੋਗੋਈ ਅਤੇ ਬੋਬ ਡੇਰਗੇ ਜਿਹੜੇ ਉਹ ਫਿਰ ਰਾਜ ਸਭਾ ਦੇ ਮੈਂਬਰੀ ਵੱਲ ਨੂੰ ਪੈ ਗਏ, ਅਤੇ ਹੁਣ ਦੇ ਜੱਜ ਦੇ ਜਿਹੜਾ ਚੀਫ ਜਸਟਿਸ ਆਫ ਇੰਡੀਆ ਚੰਦਰਚੂੜ ਰਿਟਾਇਰ ਹੋਇਆ ਉਹਦੇ ਉੱਤੇ ਵੀ ਸਵਾਲੀਆ ਚਿੰਨ੍ਹ ਲੱਗੇ ਵੀ ਉਹਨੇ ਇੱਕ ਧਾਰਮਿਕ ਆਪਣਾ ਘਰੇਲੂ ਪ੍ਰੋਗਰਾਮ 'ਚ ਮੋਦੀ ਨੂੰ ਸੱਦਿਆ ਅਤੇ ਉੱਥੇ ਉਹ ਸਾਰੀ ਫੋਟੋਗ੍ਰਾਫੀ ਪ੍ਰੋਪੇਗੰਡਾ ਜਿਹੜਾ ਹੋਇਆ। ਸੋ ਇਸ ਤੋਂ ਪਹਿਲਾਂ ਕਈ ਸਾਲ ਪਹਿਲਾਂ ਸੁਪਰੀਮ ਕੋਰਟ ਦੇ 5 ਜੱਜਾਂ ਨੇ ਪ੍ਰੈਸ ਕਾਨਫਰੰਸ ਕਰਕੇ ਕੀਤਾ ਸੀਗਾ ਵੀ ਇੱਥੇ ਹਾਲਾਤ ਠੀਕ ਨਹੀਂ ਹੈਗੇ
ਜੀ।
ਸੋ ਇਹ ਸਾਰੇ ਕਾਨੂੰਨ ਬਣਨ ਦੇ ਨਾਲ ਆਮ ਬੰਦੇ ਨੂੰ ਇਨਸਾਫ ਮਿਲੂਗਾ, ਕਾਨੂੰਨ ਤਾਂ ਜਿਵੇਂ ਇੱਕ ਅਖਾਣ ਹੈਗਾ ਵੀ ਇੱਕ ਮੱਕੜੀ ਦਾ ਜਾਲਾ ਹੁੰਦਾ, ਉਹਦੇ 'ਚ ਛੋਟੇ ਛੋਟੇ ਕੀੜੇ ਮਕੌੜੇ ਫਸ ਜਾਂਦੇ ਆ, ਜਿਹੜਾ ਹਾਥੀ ਹੁੰਦਾ ਉਹਨੂੰ ਤੋੜ ਕੇ ਲੰਘ ਜਾਂਦਾ। ਜਿਹੜੀ ਅਲੀਟ ਕਲਾਸ ਹੈਗੀ ਆ, ਜਿਹੜੀ ਵੱਡੀ ਕਲਾਸ ਹੈਗੀ ਆ, ਜਿਹਨਾਂ ਦੀ ਪਹੁੰਚ ਹੈਗੀ ਜਿਹੜੇ ਸੱਤਾਂ ਦੇ ਗਲਿਆਰਿਆਂ 'ਚ, ਜਿਹਨਾਂ ਦੀ ਹੈਗੀ ਜਾਂ ਡੀਪ ਸਟੇਟ ਨਾਲ ਜੁੜੇ ਹੋਏ ਲੋਕ ਜਿਹੜੇ ਹੈਗੇ ਆ, ਉਹਨਾਂ ਨੂੰ ਇਨਸਾਫ ਕਾਨੂੰਨ ਦੇਣ ਦੇ ਵਾਸਤੇ ਕਾਨੂੰਨ ਬਣਾਇਆ ਵੀ ਜਾਂਦਾ ਅਤੇ ਕਾਨੂੰਨ ਤੋੜਿਆ ਵੀ ਜਾਂਦਾ। ਅਤੇ ਆਮ ਬੰਦੇ ਨੂੰ ਜਿਹੜਾ ਜਾਂ ਸਟੇਟ ਦੇ ਵਿਰੁੱਧ ਜਾਂ ਸਰਕਾਰਾਂ ਦੇ ਵਿਰੁੱਧ ਲੜਾਈ ਲੜਦਾ ਉਹਨੂੰ ਘਸਾਇਆ ਜਾਂਦਾ, ਉਹਦੀਆਂ ਜੁੱਤੀਆਂ ਘਸਾਈਆਂ ਜਾਂਦੀਆਂ, ਉਹਦੇ ਪੈਰ ਘਸਾਏ ਜਾਂਦੇ ਆ, ਉਹਨੂੰ ਖਤਮ ਕੀਤਾ ਜਾਂਦਾ ਫਿਜੀਕਲੀ, ਮੈਂਟਲੀ, ਇਕਨੋਮਿਕਲੀ, ਤਾਂ ਜੋ ਉਹ ਜਿਹੜਾ ਉਹ ਮਹਿਸੂਸ ਕਰੇ ਵੀ ਹਾਂ ਮੈਂ ਜਿਹੜਾ ਦੇਸ਼ ਦੇ ਵਿਰੋਧ ਕਰਕੇ ਅਤੇ ਬੜਾ ਗਲਤ ਕੰਮ ਕਰ ਲਿਆ ਸ਼ਾਇਦ। ਸੋ ਇਹ ਕੰਟਰੋਲ ਦਾ ਹੀ ਇੱਕ ਸਾਧਨ ਆ, ਜਿਵੇਂ ਪਹਿਲਾਂ ਫਿਜੀਕਲ ਕੰਟਰੋਲ ਸੀ, ਹੁਣ ਇਹਨਾਂ ਕਾਨੂੰਨਾਂ ਦੇ ਵਿੱਚ ਮਾਇੰਡ ਕੰਟਰੋਲ ਦੀ ਵੀ ਜਿਹੜੀ ਆ ਉਹ ਵੀ ਜਿਹੜੀ ਆ ਗੇਮ ਖੇਡੀ ਜਾਂਦੀ ਹੈ। ਅਤੇ ਆਉਂਦੇ ਸਮੇਂ 'ਚ ਇਹਨਾਂ ਦੇ ਨਾਲ ਹੋਰ ਜਿਹੜੇ ਅਲਾਇਕ ਕਾਨੂੰਨ ਹੈਗੇ ਆ ਸਪੈਸ਼ਲ, ਉਹ ਵੀ ਜਿਹੜੇ ਆ ਕੇ ਅਤੇ ਹੁਣ ਭਾਵਾਂ ਉਹ ਵੀ ਦੱਸਣਗੇ ਵੀ ਲੋਕਾਂ ਨੂੰ ਕਿਵੇਂ ਜਿਹੜਾ ਕੰਟਰੋਲ ਕਰਨਾ। ਸੋ ਬੰਦੇ ਦਾ ਇੱਕ ਸਵਿੱਚ ਦੇ ਨਾਲ ਬੰਦ ਕਰ ਦੇਣਾ ਉਹਨਾਂ ਨੇ, ਆਧਾਰ ਕਾਰਡ, ਪੈਨ ਕਾਰਡ, ਖਾਤੇ ਜੁੜ ਗਏ, ਜਹਾਜ਼ ਦੀ ਟਿਕਟ, ਰੇਲ ਗੱਡੀ ਦੀ, ਬੱਸ ਦੀ, ਟੈਕਸੀ, ਸਾਰਾ ਕੁਛ ਉਹਨਾਂ ਨੇ ਜਿਹੜਾ
ਕਾਨੂੰਨ ਹੋਰ ਗੰਭੀਰ ਆ ਰਹੇ ਨੇ
ਅੱਗੇ ਜਿਹੜੇ ਆ ਇਹਨਾਂ ਦੀ ਇੰਪਲੀਮੈਂਟੇਸ਼ਨ ਕਰਨ ਦੇ ਵਾਸਤੇ ਨਵੇਂ ਰੂਲ ਬਣਨਗੇ ਅਤੇ ਨਵੇਂ ਕਾਨੂੰਨ ਵੀ ਜਿਹੜੇ ਆ ਆਉਣਗੇ। ਪੁਰਾਣੇ ਜਿਹੜੇ ਆ ਉਹਨਾਂ ਨੂੰ ਲੱਗਦਾ ਵੀ ਇਹ ਨਹੀਂ ਸਾਡੇ ਕੰਟਰੋਲ ਦੇ ਵਿੱਚ ਉਸ ਤਰ੍ਹਾਂ ਸਬਜੈਕਟਸ ਨੂੰ ਲੋਕਾਂ ਨੂੰ ਕਰ ਰਹੇ, ਤਾਂ ਉਹਨਾਂ ਨੂੰ ਹੋਰ ਜਿਹੜਾ ਨਪੀੜਨ ਦੇ ਵਾਸਤੇ ਜਿਹੜਾ, ਕਿਉਂਕਿ ਅਜੇ ਵੀ ਸਰਕਾਰਾਂ ਦੇ ਖਿਲਾਫ ਦੇਸ਼ ਦੇ ਆਪਣੇ ਮੁਲਕ ਬਣਾਉਣ ਵਾਸਤੇ ਆਵਾਜ਼ਾਂ ਬੁਲਾਉਂਦੇ ਆ, ਤਾਂ ਉਹ ਉਹਨਾਂ ਨੂੰ ਨਪੀੜਨ ਲਈ ਹੋਰ ਵੀ ਉਹਦੇ ਉੱਤੇ ਜਿਹੜੀ ਆ। ਸੋ ਕਾਨੂੰਨ ਤਾਂ ਕੰਟਰੋਲ ਲਈ ਆ, ਇਹ ਅੰਗਰੇਜ਼ਾਂ ਨੇ ਆਪਣੇ ਗੁਲਾਮਾਂ ਨੂੰ, ਆਪਣੇ ਅਧੀਨ ਮੁਲਕ ਨੂੰ ਕੰਟਰੋਲ ਕਰਨ ਲਈ ਕਾਨੂੰਨ ਬਣਾਏ ਸੀ, ਅਤੇ ਇਹਨਾਂ ਨੇ ਨਾਂ ਨਵਾਂ ਦੇ ਤਾ, ਕਹਿੰਦੇ ਵੀ ਅਸੀਂ ਅੰਗਰੇਜ਼ਾਂ ਦੇ ਨਾਂ 'ਤੇ ਨਹੀਂ ਕੰਟਰੋਲ ਕਰਨਾ, ਅਸੀਂ ਦੱਸਣਾ ਵੀ ਅਸੀਂ ਆਪ ਹੀ ਕੰਟਰੋਲ ਕਰ ਰਹੇ ਹਾਂ।
ਹਾਂਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਬੜਾ ਕੀਮਤੀ ਸਮਾਂ ਸਾਨੂੰ ਦਿੱਤਾ। ਵਾਹਿਗੁਰੂ ਜੀ ਕਾ
ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਤਾਂ ਗੱਲਬਾਤ ਕੀਤੀ ਹੈ ਭਾਈ ਜਸਪਾਲ ਸਿੰਘ ਮੰਝਪੁਰ ਦੇ ਨਾਲ, ਜਿਨ੍ਹਾਂ ਨੇ ਸਾਡੇ ਨਾਲ ਇਹਨਾਂ ਕਾਨੂੰਨਾਂ ਦੇ ਬਾਬਤ ਬੜੀਆਂ ਜਿਹੜੀਆਂ ਡੂੰਘੀਆਂ ਗੱਲਾਂ ਨੇ ਉਹ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਕਿਵੇਂ ਜਿਹੜੇ ਕਾਨੂੰਨ ਉਹ ਨਵੇਂ ਕਾਨੂੰਨ ਘੜੇ ਗਏ ਨੇ ਅਤੇ ਇਹਨਾਂ ਕਿਵੇਂ ਇਹਨਾਂ ਦਾ ਪ੍ਰਭਾਵ ਆਮ ਲੋਕਾਂ ਦੇ ਉੱਤੇ ਅਤੇ ਇਸ ਮੁਲਕ ਦੇ ਅਲੀਟ ਕਲਾਸ ਦੇ ਉੱਤੇ ਕੋਈ ਪ੍ਰਭਾਵ ਪੈਣਾ ਜਾਂ ਨਹੀਂ ਪੈਣਾ, ਇਸ ਤਰ੍ਹਾਂ ਦੀ ਤਮਾਮ ਗੱਲਾਂ ਬਾਤਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਬੜੀ ਤੱਥ ਭਰਪੂਰ ਜਾਣਕਾਰੀ ਮਿਲੀ ਹੋਵੇਗੀ। ਮੈਨੂੰ ਮਨਦੀਪ ਸਿੰਘ ਨੂੰ ਹੁਣ ਦਿਓ ਇਜਾਜ਼ਤ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।